ਕਦਾਂਚ ਨਹਿ ਸਿਮਰੰਤ ਨਾਨਕ ਤੇ ਜੰਤ ਬਿਸ਼ਟਾ ਅਕਿਰਮ ਹੈ ਮੁੱਚ ਅਡੰਬਰ ਹਬ ਕਹੋ ਮੰਜ ਮੁਹੱਬਤ ਨੇ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ ਸੋ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ ਸੋ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗਹ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਉਸ ਪਰਮੇਸ਼ਵਰ ਜੀ ਦੀ ਦਇਆ ਦਾ ਸਦਕਾ ਆਪ ਜੀ ਨੇ ਹਜ਼ੂਰ ਦੀ ਚਰਨ ਸ਼ਰਨ ਵਿੱਚ ਇਕੱਤਰ ਹੋ ਕਰਕੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਜਾਪ ਸਤਿਗੁਰੂ ਜੀ ਦੇ ਬਖਸ਼ੇ ਹੋਏ ਨਿਤਨੇਮ ਸੰਗਤੀ ਰੂਪ ਅੰਦਰ ਗੁਰੂ ਕਿਰਪਾ ਦੇ ਨਾਲ ਕੀਤੇ ਨੇ ਉਸ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਨੇ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਸਾਨੂੰ ਸਰਵਣ ਕਰਾਇਆ ਹੈ। ਆਓ ਸਾਹਿਬ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪੰਚਮ ਗੁਰਦੇਵ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਬਚਨ ਜੈਤ ਸ਼ਰੀ ਕੀ ਵਾਰ ਜੋ ਗੁਰੂ ਕਿਰਪਾ ਨਾਲ ਆਪਾਂ ਪ੍ਰਾਰੰਭ ਕੀਤੀ ਹੈ ਇਸ ਵਾਰ ਦੀ ਛੇਵੀਂ ਪੌੜੀ ਔਰ ਸਲੋਕ ਆਪ ਜੀ ਨੇ ਸਰਵਣ ਕੀਤਾ ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ਿਆ ਜੀ। ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਬਖਸ਼ਿਸ਼ ਕਿਰਪਾਲਤਾ ਮਿਹਰ ਕਰੋ ਆਪ ਵਿੱਚ ਵਰਤ ਕੇ ਦਾਤਾਰ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਭੈ ਭਾਵਨਾ ਨਾਲ ਕਰਾ ਲਵੋ ਕਰੋ ਕਿਰਪਾ ਸਾਧ ਸੰਗਤ ਜੀ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਇਸ ਬਾਣੀ ਦੇ ਅੰਦਰ ਪੌੜੀ ਤੇ ਸ਼ਲੋਕ ਦਾ ਸਿਧਾਂਤ ਇੱਕੋ ਹੀ ਹੈ ਜਿਤਨੀਆਂ ਵੀ ਆਪਾਂ ਹਜ਼ੂਰ ਦੀਆਂ ਪਿਛਲੀਆਂ ਪੌੜੀਆਂ ਔਰ ਸ਼ਲੋਕਾਂ ਦੀ ਵਿਚਾਰ ਕੀਤੀ ਹੈ ਜੋ ਬਚਨ ਗੁਰੂ ਦੇਵ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਨੇ ਤੇ ਸਤਿਗੁਰੂ ਪੌੜੀ ਵਿੱਚ ਉਸ ਬਚਨ ਦਾ ਵਿਸਤਾਰ ਪੈ ਕਰਦੇ ਨੇ ਜਿਵੇਂ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਆਪਾਂ ਜੋ ਬਚਨ ਹਜ਼ੂਰ ਦੇ ਸ਼ਲੋਕ ਵਿੱਚ ਪੜ੍ਹਦੇ ਹਾਂ ਤੇ ਪੂਰੀ ਅਸ਼ਪਦੀ ਦੇ ਅੰਦਰ ਗੁਰੂ ਦੇਵ ਜੀ ਉਸੇ ਬਖਸ਼ਿਸ਼ ਕੀਤੇ ਹੋਏ ਸ਼ਲੋਕ ਦੀ ਖੁੱਲ ਕੇ ਰਹਿਮਤ ਬਖਸ਼ਿਸ਼ ਕਰਕੇ ਪੂਰਾ ਵਿਸਤਾਰ ਸਾਨੂੰ ਦਿੰਦੇ ਪਏ ਨੇ। ਜੇ ਕਿਤੇ ਆਪਾਂ ਹਜ਼ੂਰ ਦੇ ਬਚਨ ਪੜ੍ਹਨੇ ਆ ਨਾ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਤੇ ਪੂਰੇ ਦੀ ਪੂਰੀ ਪੌੜੀ ਵਿਚ ਮੇਰੇ ਗੁਰੂ ਦੇਵ ਨੇ ਬ੍ਰਹਮ ਗਿਆਨੀ ਦੇ ਲੱਛਣ ਬਿਆਨ ਕੀਤੇ ਉਹਦੇ ਕੋਲ ਕਿੰਨੀ ਤਾਕਤ ਏ। ਜੇ ਸਲੋਕ ਵਿਚ ਪੜਿਆ ਕਿ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ਼ਕਾ ਨਾਉਂ ਤਿਸ਼ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ, ਉਸ ਪੂਰੇ ਬਚਨ ਵਿਚ ਗੁਰੂ ਦੇਵ ਨੇ ਪੂਰੇ ਸਤ ਗੁਰੂ ਦੀ ਉਪਮਾ ਕੀਤੀ। ਇਨ ਬਿਨ ਇਸੇ ਤਰ੍ਹਾਂ ਜੈਤ ਸ੍ਰੀ ਕੀ ਵਾਰ ਵਿਚ ਹਜ਼ੂਰ ਨੇ ਜਿਹੜੇ ਬਚਨ ਸਲੋਕ ਵਿਚ ਕਹਿ ਤੇ ਪੌੜੀ ਵਿਚ ਉਹਦੀ ਵਿਆਖਿਆ ਕੀਤੀ। ਅੱਜ ਜਦੋਂ ਛੇਵਾਂ ਸਲੋਕ ਔਰ ਪੌੜੀ ਗੁਰੂ ਦੇਵ ਜੀ ਨੇ ਬਖਸ਼ਿਸ਼ ਕੀਤੀ, ਸੰਖੇਪ ਵਿਚ ਅਰਜ਼ ਕਰਦੇ ਹਾਂ ਅੱਜ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਵਿਚ ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਕਿਸੇ ਮਨੁੱਖ ਕੋਲ ਦੁਨੀਆਂ ਦੇ ਬਹੁਤ ਸਾਰੇ ਪਦਾਰਥ ਹੋਣ, ਘਰ ਵੀ ਉਹਦਾ ਆਲੀ ਸ਼ਾਨ ਬਣਿਆ ਹੋਵੇ, ਉਸ ਦੇ ਤਨ ਤੇ ਢੱਕਣ ਵਾਸਤੇ ਕੀਮਤੀ ਤੋਂ ਕੀਮਤੀ ਬਸਤਰ ਹੋਣ ਤੇ ਦੁਨੀਆਂ ਦੇ ਪਦਾਰਥ ਚੱਕਣ ਦੇ ਲਈ ਉਹਦੇ ਕੋਲ ਕਮੀ ਨਾ ਹੋਵੇ, ਤੇ ਸਾਹਿਬ ਕਹਿੰਦੇ ਨੇ ਜੇ ਇੰਨਾ ਕੁਝ ਪ੍ਰਾਪਤ ਕਰਕੇ ਸਾਈਂ ਹਿਰਦੇ ਵਿਚੋਂ ਵਿਸਰ ਗਿਆ ਨਾ, ਬਸ ਇਕ ਗੱਲ ਚੇਤੇ ਰੱਖੀ ਤੇਰੇ ਵਿਚ ਤੇ ਗੰਦਗੀ ਦੇ ਕੀੜੇ ਵਿਚ ਅੰਤਰ ਕੋਈ ਨਹੀਂ। ਅੱਜ ਸਪਸ਼ਟ ਅਰਥ ਇਹ ਹੀ ਨੇ। ਸਤਿਗੁਰੂ ਕਹਿਣ ਲੱਗੇ ਫਿਰ ਤੇਰੇ ਵਿਚ ਤੇ ਉਹਦੇ ਵਿਚ ਅੰਤਰ ਕੀ ਹੋਇਆ? ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੇ ਅੱਜ ਜਿਹੜਾ ਮਨੁੱਖ ਦੁਨੀਆਂ ਦੇ ਪਦਾਰਥਾਂ ਦੇ ਰਸ ਵਿਚ ਪੈ ਕੇ ਉਸ ਕਰਤੇ ਪੁਰਖ ਦੀ ਯਾਦ ਨੂੰ, ਉਹ ਸਾਈਂ ਦੀ ਯਾਦ ਨੂੰ ਭੁਲਾ ਦਿੰਦਾ, ਸਤਿਗੁਰੂ ਨੇ ਉਹਦੇ ਇਕ ਇਕ ਪਦਾਰਥ ਦਾ ਜ਼ਿਕਰ ਕਰਕੇ ਉਹਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਆਪਾਂ ਸਭ ਤੋਂ ਪਹਿਲਾਂ ਰਾਗ ਪੜ੍ਹਨੇ ਹਾਂ, ਸ੍ਰੀ ਰਾਗ। ਤੇ ਜਦੋਂ ਗੁਰੂ ਅਰਜੁਨ ਦੇਵ ਜੀ ਨੇ ਸੰਪਾਦਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਤੇ ਅਖੀਰ ਦਾ ਰਾਗ ਜਿਹੜਾ ਸੀ ਉਦੋਂ ਪ੍ਰਭਾਤੀ ਸੀ, ਅੱਜ ਰਾਗ ਜੈਜਾਵੰਤੀ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਪਰਤ ਕੇ ਜਦੋਂ ਗੁਰੂ ਪਿਤਾ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਅੰਕਿਤ ਕੀਤੇ, ਪਹਿਲਾ ਰਾਗ ਜਿੱਦਣ ਹਜ਼ੂਰ ਨੇ ਪ੍ਰਕਾਸ਼ ਕੀਤਾ, ਪਹਿਲਾ ਰਾਗ ਸ੍ਰੀ ਰਾਗ, ਅਖੀਰ ਦਾ ਰਾਗ ਜਿਹੜਾ ਸੀ ਉਹ ਪ੍ਰਭਾਤੀ ਸੀ। ਗੁਰੂ ਗ੍ਰੰਥ ਸਾਹਿਬ ਵਿਚ ਹੁਣ 31 ਰਾਗ ਨੇ, ਪਰ ਕੁਛ ਬਾਣੀ ਹੈ ਜੋ ਰਾਗ ਮੁਕਤ ਹੈ, ਜਿਸ ਤੇ ਰਾਗ ਦੀ ਕੋਈ ਪਾਬੰਦੀ ਨਹੀਂ। ਉਦਾਹਰਨ ਦੇ ਤੌਰ ਤੇ ਆਪਾਂ ਜਪਜੀ ਸਾਹਿਬ ਜੀ ਦਾ ਪਾਠ ਕਰਨੇ ਆ ਤੇ ਇਸ ਬਾਣੀ ਤੇ ਕੋਈ ਸਰਲੇਖ ਨਹੀਂ, ਇਥੋਂ ਤੱਕ ਕਿ ਗੁਰੂ ਦੇਵ ਜੀ ਦਾ ਮਹੱਲਾ ਸ਼ਬਦ ਪੜ੍ਹਨੇ ਆ ਪਹਿਲਾ ਦੂਜਾ ਤੀਜਾ, ਜਪਜੀ ਸਾਹਿਬ ਦੀ ਪਵਿੱਤਰ ਬਾਣੀ ਉੱਤੇ ਹਜ਼ੂਰ ਨੇ ਮਹੱਲਾ ਸ਼ਬਦ ਵੀ ਨਹੀਂ ਦਿੱਤਾ। ਧਿਆਨ ਦਿਆ ਜੇ ਇਸ ਬਾਣੀ ਦਾ ਅਸਲੀ ਨਾਮ ਜੋ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਵਿਚ ਤਤਕਰੇ ਵਿਚ ਦਿੱਤਾ ਗਿਆ ਹੈ, ਇਸ ਦਾ ਨਾਮ ਹੈ ਜਪ ਨੀਸ਼ਾਨ। ਕਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਪੁਰਾਤਨ ਮਿਲ, ਅੱਜ ਵੀ ਦੇਖੋਗੇ ਤੁਸੀਂ ਤਤਕਰੇ ਵਿਚ ਨਾਮ ਜਪ ਜੀ ਸਾਹਿਬ ਨਹੀਂ, ਤਤਕਰੇ ਵਿਚ ਇਸ ਬਾਣੀ ਦਾ ਨਾਮ ਹੈ ਜਪ ਨੀਸ਼ਾਨ। ਆਉਣਾ ਅੱਜ ਦੇ ਵਿਚਾਰ ਵਾਲੀ ਨਿਸ਼ਾਨ ਦਾ ਅਰਥ ਕੀ? ਗੁਰੂ ਗ੍ਰੰਥ ਸਾਹਿਬ ਵਿਚ ਜਪਜੀ ਸਾਹਿਬ ਵਿਚ ਵੀ ਬਚਨ ਆਉਂਦਾ ਗਾਵੇ ਕੋ ਦਾਤ ਜਾਣੇ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਰਾਹਦਾਰੀ। ਸਾਹਿਬ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਮੁੱਖ ਤੋਂ ਉਚਾਰਦੇ ਪਏ ਨੇ ਤੇ ਇਕ ਬਚਨ ਕਹਿੰਦੇ ਨੇ ਕਿ ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਕਾ ਜਪ ਟਿਕ ਜਾਏਗਾ ਉਹਦੇ ਕੋਲ ਪਰਮੇਸ਼ਵਰ ਦੇ ਘਰ ਦਾ ਨਿਸ਼ਾਨ ਹੈ, ਤੇ ਜਿਹਦੇ ਕੋਲ ਗੁਰੂ ਕੀ ਬਖਸ਼ੀ ਰਾਹਦਾਰੀ ਹੋਵੇਗੀ ਮੇਰੇ ਸਾਈਂ ਦੇ ਘਰ ਵਿਚ ਉਹਦਾ ਕੋਈ ਲੇਖਾ ਪੁੱਛਣ ਵਾਲਾ ਨਹੀਂ। ਅਸਲ ਵਿਚ ਬਾਣੀ ਦਾ ਨਾਮ ਜਪ ਨਿਸ਼ਾਨ। ਸਾਹਿਬ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਪਹਿਲਾ ਰਾਗ ਜੋ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਰੰਭ ਹੋਇਆ ਸ੍ਰੀ ਰਾਗ ਹੈ, ਜਿਹੜੀ ਅਰਜ਼ ਮੈਂ ਕਰ ਰਿਹਾ। ਜਿੱਦਣ ਵੀ ਮਨੁੱਖ ਦਾ ਅੰਦਰ ਥਿੜਕਦਾ ਚਾਮ ਦਾਮ ਕਾਮ ਦੇ ਪਿੱਛੇ ਆ ਕੇ ਬੰਦਾ ਥਿੜਕ ਜਾਂਦਾ ਹੈ, ਤੇ ਸਤਿਗੁਰੂ ਨੇ ਪਹਿਲਾ ਰਾਗ ਸ੍ਰੀ ਰਾਗ ਅੰਕਿਤ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਅੰਤਲਾ ਰਾਗ ਜਿਹੜਾ ਉਹ ਪ੍ਰਭਾਤੀ ਦਰਜ ਕੀਤਾ। ਆਪ ਕੀਰਤਨ ਕਰਨ ਵਾਲੇ ਸੁਣਨ ਵਾਲਿਆਂ ਨੂੰ ਪਤਾ ਸ੍ਰੀ ਰਾਗ ਦੇ ਗਾਉਣ ਦਾ ਸਮਾਂ ਰਾਤ ਦਾ ਪਹਿਲਾ ਪੈਰ ਹੈ, ਪਹਿਲੇ ਪੈਰ ਇਹ ਰਾਗ ਗਾਇਆ ਜਾਂਦਾ, ਤੇ ਜਿਹੜਾ ਪ੍ਰਭਾਤੀ ਰਾਗ ਹੈ ਇਹਦੇ ਗਾਉਣ ਦਾ ਸਮਾਂ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ। ਸਤਿਗੁਰੂ ਨੇ ਆਰੰਭ ਵਿਚ ਸ੍ਰੀ ਰਾਗ ਰੱਖਿਆ, ਅਖੀਰ ਤੇ ਗੁਰੂ ਦੇਵ ਨੇ ਕਿਰਪਾ ਕੀਤੀ ਤੇ ਪ੍ਰਭਾਤੀ ਰਾਗ ਦਰਜ ਕਰ ਦਿੱਤਾ। ਤੇ ਗੁਰਮੁਖ ਕਹਿੰਦੇ ਨੇ ਕਿ ਕਦੀ ਸਤਿਗੁਰੂ ਦੀ ਇਸ ਤਰਤੀਬ ਸਬੰਧੀ ਤੂੰ ਸੋਚੇ? ਹਜ਼ੂਰ ਕਹਿਣ ਲੱਗੇ ਸ੍ਰੀ ਰਾਗ ਦਾ ਸਬੰਧ ਕਾਲੀ ਬੋਲੀ ਰਾਤ ਦੇ ਪਹਿਲੇ ਪਹਿਰ ਨਾਲ ਏ, ਰਾਤ ਕਾਲੀ, ਤੇ ਪ੍ਰਭਾਤੀ ਰਾਗ ਦਾ ਸਬੰਧ ਪ੍ਰਭਾਤ ਵੇਲੇ ਨਾਲ ਏ। ਸਤਿਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਕਿ ਇਹ ਸੰਸਾਰ ਵਿਚ ਮੱਸਿਆ ਦੀ ਕਾਲੀ ਬੋਲੀ ਰਾਤ ਦੀ ਤਰ੍ਹਾਂ ਮਨੁੱਖ ਅਗਿਆਨਤਾ ਤੇ ਹਨੇਰੇ ਵਿਚ ਭਟ ਗਿਆ, ਤੇ ਜੇ ਇਸ ਦੀ ਕਾਲੀ ਬੋਲੀ ਰਾਤ ਨੂੰ ਚੀਰ ਕੇ ਇਹਦੀ ਜ਼ਿੰਦਗੀ ਵਿਚ ਜੇ ਪ੍ਰਭਾਤ ਲਿਆਉਣੀ ਹੈ ਤੇ ਜ਼ਰੂਰੀ ਹੈ ਕਿ ਜੇ ਕਿਤੇ ਸ੍ਰੀ ਰਾਗ ਤੋਂ ਜੁੜ ਕੇ ਤੂੰ ਭਾਵਨਾ ਨਾਲ ਬਾਣੀ ਪੜ੍ਹਨਾ ਪਏ। ਇਹਦਾ ਮਤਲਬ ਇਹ ਨਹੀਂ ਕਿ ਪਿਛਲੀ ਬਾਣੀ ਛੱਡ ਦੇਣੀ। ਕਹਿਣ ਲੱਗੇ ਇੱਕ ਰਮਜ਼ ਪਾ ਦਿੱਤੀ, ਜੇ ਸ੍ਰੀ ਰਾਗ ਤੋਂ ਪ੍ਰਾਰੰਭ ਕਰਨੇ ਤੇ ਪ੍ਰਭਾਤੀ ਤੇ ਪੜ੍ਹਦਿਆਂ ਪਹੁੰਚਣਾ, ਗਾਇਨ ਕਰਦਿਆਂ ਪਹੁੰਚਣਾ, ਤੇ ਚੇਤੇ ਰੱਖੀ ਸ੍ਰੀ ਰਾਗ ਗਾਇਆ ਜਾਂਦਾ ਰਾਤ ਦੇ ਪਹਿਲੇ ਪੈਰ ਵਿਚ ਤੇ ਪ੍ਰਭਾਤੀ ਗਾਇਆ ਜਾਂਦਾ ਪ੍ਰਭਾਤ ਵੇਲੇ, ਤੇਰੀ ਜ਼ਿੰਦਗੀ ਦੀ ਕਾਲੀ ਬੋਲੀ ਰਾਤ ਨੂੰ ਸ਼ਬਦ ਚੀਰ ਦੇਗਾ, ਤੇ ਸੱਚ ਜਾਣੀ ਹਨੇਰੇ ਨੇ ਕਦੀ ਟਿਕੇ ਰਹਿਣਾ, ਤੇਰੀ ਜ਼ਿੰਦਗੀ ਵਿਚ ਵੀ ਨਾਮ ਤੇ ਖੁਸ਼ਹਾਲੀ ਦੀ ਪ੍ਰਭਾਤ ਆਏਗੀ। ਸ੍ਰੀ ਰਾਗ ਤੋਂ ਸ਼ੁਰੂ ਕਰ, ਪ੍ਰਭਾਤੀ ਤੇ ਕਿਰਪਾ ਕੀਤੀ, ਤੇ ਅਖੀਰ ਤੇ ਗੁਰੂ ਦੇਵ ਜੀ ਨੇ ਰਾਗ ਜੈਜਾਵੰਤੀ ਦਰਜ ਕੀਤਾ। ਤੇ ਜੈਜਾਵੰਤੀ ਰਾਗ ਉਦੋਂ ਗਾਇਆ ਜਾਂਦਾ ਰਾਜਸਥਾਨ ਦੇ ਇਲਾਕੇ ਵਿਚ ਜਦੋਂ ਕੋਈ ਸੂਰਮਾ ਮੈਦਾਨੀ ਜੰਗ ਵਿਚ ਉਤਰਦਾ ਸੀ ਦੁਸ਼ਮਣ ਨਾਲ ਜੂਝਣਾ, ਤੇ ਜਿੱਤ ਕੇ ਜਦੋਂ ਉਹਨੇ ਵਾਪਸ ਆਉਣਾ ਤੇ ਉਸ ਵਕਤ ਉਹਦੇ ਆਮਦ ਵਿਚ ਉਹਦੀ ਖੁਸ਼ੀ ਵਿਚ ਜੈਜਾਵੰਤੀ ਰਾਗ ਗਾਇਆ ਜਾਣਾ, ਕਿਉਂਕਿ ਸੂਰਮਾ ਮੈਦਾਨ ਨੂੰ ਫਤਿਹ ਕਰਕੇ ਆਇਆ। ਸਾਹਿਬ ਕਹਿੰਦੇ ਨੇ ਤੇਰੀ ਜ਼ਿੰਦਗੀ ਵਿਚ ਜੇ ਨਾਮ ਦੀ ਪ੍ਰਭਾ ਤੇ ਜਦੋਂ ਸਾਈਂ ਦੇ ਦਰ ਤੇ ਜਾਏਗਾ, ਇਸ ਮੈਦਾਨ ਨੂੰ ਇਸ ਮਲ ਅਖਾੜੇ ਨੂੰ ਜਿੱਤ ਕੇ ਨਿਕਲ ਗਏ, ਤੇ ਸੱਚ ਜਾਣੀ ਤੇਰੇ ਆਉਣ ਤੇ ਵੀ ਜੈਨ ਗੀਤ ਗਾਏ ਜਾਣਗੇ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਜਿਹੜੀ ਅਰਜ਼ ਕਰਨ ਲੱਗਾ। ਹਜ਼ੂਰ ਅੱਜ ਕਹਿ ਰਹੇ ਨੇ ਦੁਨੀਆ ਦੇ ਪਦਾਰਥ ਤੇ ਦੁਨੀਆ ਦਾ ਸਾਜੋ ਸਮਾਨ ਮਨੁੱਖ ਦੇ ਅੰਦਰ ਨੂੰ ਥੜਕਾ ਕੇ ਰੱਖ ਦਿੰਦਾ, ਤੇ ਮੇਰੇ ਸਤਿਗੁਰੂ ਨੇ ਪਹਿਲਾ ਬਚਨ ਜਿਹੜਾ ਆਪਣੇ ਗੁਰਸਿੱਖ ਨੂੰ ਦ੍ਰਿੜ ਕਰਾਇਆ ਸ੍ਰੀ ਰਾਗ ਦੇ ਅੰਦਰ। ਪਹਿਲੇ ਬਚਨ ਵਿਚ ਗੁਰੂ ਦੇਵ ਨੇ ਦੁਨੀਆ ਦੇ ਇਕ ਇਕ ਪਦਾਰਥ ਦਾ ਜ਼ਿਕਰ ਕੀਤਾ ਤੇ ਨਾਲ ਕਹੀ ਗਏ ਸਿੱਖਾ ਤੂੰ ਸੁਚੇਤ ਰਹੀ, ਹੋਵੇ ਤੇਰੇ ਘਰ ਵਿਚ ਸਭ ਕੁਝ, ਪਰ ਇੰਨੀ ਕੁ ਗੱਲ ਚੇਤੇ ਰੱਖੀ ਕਿ ਇਹ ਕੁਛ ਲੈ ਕੇ ਕਦੀ ਇਹੋ ਜਿਹਾ ਦਿਨ ਨਾ ਆ ਜਾਏ ਕਿ ਜਿੱਦਣ ਤੇਰੇ ਹਿਰਦੇ ਵਿਚੋਂ ਸਾਈਂ ਵਿਸਰ ਜਾਵੇ। ਇਹੀ ਗੱਲ ਭਾਈ ਮਰਦਾਨੇ ਨੂੰ ਕਹੀ ਸੀ ਮੇਰੇ ਸਾਹਿਬ ਨੇ, ਜਦੋਂ ਉਹਨੇ ਪੁੱਛਿਆ ਸੀ ਨਾ ਸ਼ਬਦ ਜਨਮ ਸਾਖੀ ਵਿਚ ਨੇ ਕਿ ਬਾਬਾ ਕਿਸ ਉਜਾੜ ਵਿਚ ਮਾਰ ਗੱਤਿਆ, ਸ਼ਬਦ ਨੇ ਕਿਸ ਉਜਾੜ ਵਿਚ ਲੈ ਆਂਦਾ, ਤੇ ਹਜ਼ੂਰ ਨੇ ਅਸ ਹੱਸ ਕੇ ਕਿਹਾ, ਕਹਿਣ ਲੱਗੇ ਮਰਦਾਨਿਆਂ ਉਜਾੜ ਉਥੇ ਜਿੱਥੇ ਸਾਈਂ ਵਿਸਰ ਜਾਏ, ਤੇ ਜਿੱਥੇ ਸਾਈਂ ਚੇਤੇ ਆ ਜਾਏ ਉਥੇ ਉਜਾੜਾਂ ਵੀ ਵਸ ਜਾਂਦੀਆਂ ਨੇ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਪਹਿਲਾ ਬਚਨ ਕੀਤਾ, ਕਹਿਣ ਲੱਗੇ ਮਨੁੱਖ ਨੂੰ ਰਹਿਣ ਵਾਸਤੇ ਘਰ ਅਤ ਜ਼ਰੂਰੀ, ਘਰ ਤੋਂ ਬਿਨਾਂ ਗੁਜ਼ਾਰਾ ਨਹੀਂ। ਆ ਸਰੀਰ ਜਿਹੜਾ ਆਪਾਂ ਲਈ ਬੈਠੇ ਹਾਂ, ਆਤਮਾ ਭਾਵੇਂ ਪਰਮੇਸ਼ਵਰ ਦੀ ਅੰਸ਼ ਹੈ, ਭਾਵੇਂ ਇਹ ਆਪਾਂ ਕਹਿੰਦੇ ਹਾਂ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰ ਜਿੱਦਣ ਆਤਮਾ ਨੂੰ ਵੀ ਕੁਝ ਸਾਲ ਟਿਕਣਾ ਪਿਆ ਤੇ ਉਹਨੇ ਵੀ ਕਿਹਾ ਮਾਲਕ ਜਨਮ ਤਾਂ ਦੁਨੀਆਂ ਵਿਚ ਤਾਂ ਜੇ ਪਹਿਲਾਂ ਮੈਨੂੰ ਰਹਿਣ ਵਾਸਤੇ ਘਰ ਲਏਗਾ ਤੇ ਘਰ ਤੋਂ ਬਿਨਾਂ ਗੁਜ਼ਾਰਾ ਨਹੀਂ। ਸਤਿਗੁਰੂ ਨੇ ਬਖਸ਼ਿਸ਼ ਵੀ ਕੀਤੀ, ਆਪਾਂ ਪੜ੍ਹਦੇ ਹਾਂ ਬਾਣੀ ਵਿਚ ਕਿ ਜੀਵ ਨੂੰ ਪਹਿਲਾਂ ਇਹ ਗੁਫਾ ਤਿਆਰ ਕੀਤੀ। ਆਨੰਦ ਸਾਹਿਬ ਗੁਰੂ ਦੇਵ ਦਾ ਪੜ੍ਹਨੇ ਬਚਨ ਹਾਰ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਪਹਿਲਾਂ ਟਿਕਾਣਾ ਪਹਿਲਾਂ ਕਰ ਦਿੱਤਾ, साहब कहंदे ने कर मनुख दी मुढ़ली लोड़ है, पर नाल एक बचन कीता कहन लगे गुरसिखा तेरा घर जदों बने। पहला बचन जिथे आपां थिड़कने आ, साहब कहन लगे जे तेरा घर बने ते उस घर दे अंदर कोई सीमट कोई बजरी कोई रेता कोई कंक्रीट कोई लकड़ कोई पत्थर नहीं, मैं चाहना भी तेरे घर दियां देड़ियां दीवारां ने उन्हां नूं इट्टे इट्टां ते लकड़ी दी बजाए सुच्चे मोतियां दे ढेर लगे होण ते इन्हां मोतियां दे ढेर दे नाल तेरे घर दियां दीवारां उसारियां जाण। तेनूं साईं किते विसरे ना, तेरे घर दी दीवार सुच्चे मोतियां दी होवे। ते हजूर कहिंदे ने उहदे विच चंदन दी चंदन दा लेपण होया होवे ते चार चफेरे कीमती रतन चमकदे होण। गुरमुखा एक गल याद रखी, मोतियां दे बने घर लै के धरती सारी तेरी घीरियां मोतियां नाल जड़ी होवे, घर सोहनी सेज भी होवे, पर इना कुछ लै के मेरे करते पुरख नूं कदी अपने हिरदे विचों विसारी ना। सतगुरु ने पहला बचन कीता, हजूर कहिंदे ने मोती तां मंदर उसरै रतनी तां खूहै जड़ाओ, कस्तूर कुंगू अगर चंदन लीप आवे चाओ, मत देख भूला विसरै तेरा चेतना आवे ना, किते दाता इन्हां नूं लै के तेनू ना भुल जा। साहब ने अगला बचन कीता, कहन लगे धरती तां हीरे लाल जड़ती पलंग लाल जड़ाओ, सारी धरती हीरिया नाल जड़ी होवे पलंग लाल जड़ाओ, मोहनी मुख मणि सोहै करै रंग पसाओ, इना दुनिया दा सुख लै के मेरे साईयां मत देख भूला विसरै तेरा चित न आवै ना। ते गुरसिख पुछदे कि सतगुरु जदो साई विसर जाए ते की ए पदार्थ की ए धन की ए घर की ए स्वादिष्ट भोजन बंदे नू असर नहीं करदे। ते मेरे साहिब धन गुरु नानक देव सच्चे पातशाह कहिंदे ने भावे पदार्थां दी बहुतात होवे पर मैं अपने सत गुरु तो पुछ के आया, उन्हां ने मोर ला के कह दिता है सब कुछ दुनिया दा होवे पर जे साईं अंदर नहीं ते तन इस तरह जलना है जिवें किसे ने तन नूं अग दा लांबू ला दिता होवे। सतगुरु ने बचन कीता, रहाओ दे बचन ने हर बिन जियो जल बल जाओ, हे मेरे हरी भावे दुनिया दे सुख बड़े ने पर तेरे नाम तो बिना जिंद विलकदी पई है, हर बिन जियो जल बल जाओ, मैं अपना गुर पूछ देखिया मैं अपने सतगुरु नूं पुछ के आया अवर ना ही थाउ, तेरे नाम तो बिना कोई टिकाणा नहीं। साहिब गुरु ग्रंथ साहिब दी बाणी विच हजूर ने इसे शब्द दे आधार ते अगे तुरा अजैत श्री की वार विच एक बचन हुंदा है, भावे दुनिया दे सुख होण जे साई भुल गया ते ए सुख भी तेरे लिए मना डरावने बन जाने नी। सतगुरु ने बचन कीता, कहन लगे बसंत स्वर्ग लोकै जितते पृथ्वी नव खंडने, हुण इन्ना वड्डा सुख किदे कोल होवेगा। कहन लगे कोई मनुख बसंत स्वर्ग लोकै वसदा होवे, बसंत दर ते वसदा होवे स्वर्ग लोक विच जितते पृथ्वी नव खंडने ते सारी धरती नूं जित के बैठा होवे, पर जे साई भुल जाए ते साहिब गुरु अर्जुन देव कहिंदे ने बिसरंत हर गोपालै नानक ते प्राणी उद्यान परमण, जे साई भुलिया ओ जंगल विच पट गया ते दाता इन्ना सुख तां उहदे कोल है। साहिब कहन लगे नहीं होए कौतक कोड तमाशियां चित न आव सुनाओ, नानक कोड़ी नरक बराबरे उजड़ सोई था, ओ उजाड़ है ओदा तन इस तरह जिवें पक्का रोग लग गया होवे। शायद एही कारण मेरे साहिब धन गुरु नानक देव सच्चे पातशाह ने दीपालपुर दी धरती ते एही बचन एक कोड़ी नूं कहे सन, जदो सारे पिंड ने किसे ने गुरु देव नूं जी आया ना किया ते उस कोड़ी दे दरवाजे अगे जा खड़े होए की कारण तन क्यों कलपदा पे है, ते उस दे तन विचों सिर तो पैरां तक खून ते कोड़ खून सिमे ते तन विचों बदबू आए, ते दरवाजा खोल के खड़का के क्या कहन लगे सजना एक रात रहना ते रहन बसेरे ली थां दे सकने, ते अंदरों आवाज आई सी हे राही किते तू भुल तां नहीं गया। कहन लगे क्यों ਉਹ ਆਖਦਾ ਮੇਰੇ ਤੋਂ ਤਾਂ ਆਪਣਾ ਪਰਿਵਾਰ ਵੀ ਨਫ਼ਰਤ ਪਿਆ ਕਰਦਾ, ਮੇਰੇ ਤੋਂ ਤਾਂ ਪਸ਼ੂ ਪੰਛੀ ਵੀ ਦੂਰੋਂ ਭੱਜਦੇ ਨੇ, ਸਿਰ ਤੋਂ ਪੈਰਾਂ ਤੱਕ ਤਨ ਰੋਗੀ ਹੋ ਗਿਆ। ਹੇ ਮੇਰੇ ਬਾਬਾ, ਹੇ ਮਹਿਮਾਨ, ਹੇ ਅਤਿਥੀ, ਦੇਖੀ ਕਿਤੇ ਭੁਲੇਖੇ ਨਾਲ ਆ ਗਏ, ਮੇਰੇ ਤਨ ਨੂੰ ਤੱਕ ਕੇ ਤੈਨੂੰ ਬੜੀ ਨਿਰਾਸ਼ਤਾ ਹੋਏਗੀ। ਸਾਹਿਬ ਨੇ ਕਿਹਾ ਤੂੰ ਦਰਵਾਜ਼ਾ ਤਾਂ ਖੋਲ। ਕੋੜੀ ਰੋ ਪਿਆ ਤੇ ਜਦੋਂ ਬੰਦੇ ਦੇ ਅੰਦਰ ਪਛਤਾਵੇ ਦੇ ਅਥਰੂ ਬਾਹਰ ਆ ਜਾਣ, ਖੂਨ ਅੰਦਰੋਂ ਪਰ ਪਛਤਾਵੇ ਦੇ ਅਥਰੂ ਕਰੋੜਾਂ ਜਨਮਾਂ ਦੀ ਮਹਿਲ ਧੋ ਕੇ ਰੱਖ ਦਿੰਦੇ। ਕੱਲ ਵੀ ਇੱਕ ਬਚਨ ਚੱਲਿਆ ਸੀ, ਭਾਈ ਵੀਰ ਸਿੰਘ ਹੋਰਾਂ ਨੇ ਇੱਕ ਸ਼ਬਦ ਕਿਹਾ ਕੱਲ ਸੀ ਵੀ ਪਾਪੀਆਂ ਨੂੰ ਪਵਿੱਤਰ ਕਰਨਾ ਤੂੰ ਦਾਤਾ, ਤੇ ਸਾਹਿਬ ਨੇ ਤਾਂ ਇਥੋਂ ਤੱਕ ਕਿਹਾ, ਕਹਿਣ ਲੱਗੇ ਕਿ ਸਾਡੇ ਸਮਾਜ ਦੀ ਇੱਕ ਰੀਤ ਹੈ, ਜੇ ਇੱਕ ਵਾਰੀ ਕੋਈ ਡਿੱਗ ਪਿਆ ਉਹਨੂੰ ਹਮਦਰਦੀ ਤੇ ਚੁੱਕਣ ਵਾਲੇ ਘੱਟ ਮਿਲਣਗੇ ਪਰ ਲਤਾੜਨ ਵਾਲੇ ਬਹੁਤ ਜ਼ਿਆਦਾ ਮਿਲ ਜਾਣਗੇ। ਪਰਮੇਸ਼ਵਰ ਐਸਾ ਨਹੀਂ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਤੂੰ ਪਾਪੀ ਕਹਿ ਕਹਿ ਪੰਡਿਤ ਜਿੰਦ ਸੁਕਾਈ। ਭਾਈ ਸਾਹਿਬ ਦੀ ਗੱਲ ਨੂੰ ਸਮਝਿਓ, ਵਿਦਵਾਨ ਪੰਡਿਤ ਨੂੰ ਕਹਿੰਦੇ ਨੇ ਤੂੰ ਜਿੱਥੇ ਬਹਿਣਾ ਪਾਪੀ ਕਹਿ ਕਹਿ ਕੇ ਮੈਨੂੰ ਨਿੰਦਣਾ ਪਿਆ, ਤੂੰ ਪਾਪੀ ਕਹਿ ਕਹਿ ਪੰਡਿਤ ਜਿੰਦ ਸੁਕਾਈ। ਕਹਿਣ ਲੱਗੇ ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿਚ ਭਾਈ, ਇਹਦੇ ਅਰਥ ਸਮਝੀਏ। ਕਹਿਣ ਲੱਗੇ ਤੂੰ ਮੈਨੂੰ ਜ਼ਲੀਲ ਕਰਨਾ, ਤੂੰ ਪਾਪੀ ਹੈ ਪਰ ਮੈਨੂੰ ਇੱਕ ਗੱਲ ਸਮਝਾ ਦੇ, ਬਖਸ਼ਣ ਵਾਲਾ ਮਿੱਤ ਤੋਂ ਬਾਹਰ ਹੀ, ਜਿਹਦੀ ਗਿਣਤੀ ਮਿੰਤੀ ਕੋਈ ਨੀ, ਉਹਦੇ ਘਰ ਕਿੰਨੀ ਕੁ ਬਖਸ਼ਿਸ਼ ਏ। ਪਰ ਸੱਚ ਜਾਣੀ ਅਸੀਂ ਪਾਪ ਕਰਨ ਵਾਲੇ ਕਿਸੇ ਮਿੰਤੀ ਗਿਣਤੀ ਵਿਚ ਆ, ਸਾਡੇ ਪਾਪ ਕਿਸੇ ਗਿਣਤੀ ਵਿਚ ਹੋ ਸਕਦੇ ਨੇ ਪਰ ਉਹਦੀ ਬਖਸ਼ਿਸ਼ ਦੀ ਕੋਈ ਗਿਣਤੀ ਨਹੀਂ। ਇਹੀ ਬਚਨ ਭਾਈ ਸਾਹਿਬ ਭਾਈ ਲੱਦਾ ਜੀ ਨੇ ਕਹੇ ਸਨ ਜਦੋਂ ਸੱਤਾ ਤੇ ਬਲਵੰਡ ਪਰਤ ਕੇ ਘਰ ਨੂੰ ਮੁੜੇ, ਤੇ ਦੋਨਾਂ ਦੀਆਂ ਅੱਖਾਂ ਵਿਚ ਪਛਤਾਵੇ ਦੇ ਅਥਰੂ ਸਨ। ਤੇ ਭਾਈ ਲੱਦੇ ਨੂੰ ਸਾਹਿਬ ਕਹਿੰਦੇ ਨੇ ਤੈਨੂੰ ਪਤਾ ਨਹੀਂ ਕਿ ਗੁਰੂ ਕੇ ਨਿੰਦਕ ਨੇ, ਨਿੰਦਕ ਨੂੰ ਥਾਂ ਕਿੱਥੇ। ਤੇ ਕਹਿਣ ਲੱਗੇ ਇਹਨਾਂ ਤਾਂ ਗੁਨਾਹ ਬੜੇ ਕੀਤੇ। ਤੇ ਭਾਈ ਸਾਹਿਬ ਨੇ ਹੱਥ ਜੋੜ ਕੇ ਰੋ ਕੇ ਕਿਹਾ ਦਾਤਾ ਇਹਨਾਂ ਦੇ ਗੁਨਾਹ ਵੱਲ ਨਾ ਤੱਕ ਜੇ ਤੱਕਣੇ ਤੇ ਆਪਣੇ ਘਰ ਦੀ ਬਖਸ਼ਿਸ਼ ਵੱਲ ਤੱਕ। ਤੇਰੇ ਘਰ ਵਿਚ ਬਖਸ਼ਿਸ਼ ਕਿੰਨੀ, ਇਹਨਾਂ ਦੇ ਗੁਨਾਹ ਨਹੀਂ, ਤੂੰ ਆਪਣੀ ਬਖਸ਼ਿਸ਼ ਵੱਲ ਤੱਕ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਕਾਈ, ਬਖਸ਼ਣ ਵਾਲਾ ਮਿੱਤੋ ਬਾਹਰ ਅਸੀਂ ਮਿੱਤ ਵਿਚ ਭਾਈ, ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਸ਼ਬਦ ਕੀ ਵਰਤੇ, ਮਿੱਤ ਵਾਲੇ ਦੇ ਕਰਮ ਅਮਿੱਤੇ, ਜਿਹੜਾ ਗਿਣਤੀ ਮਿੰਤੀ ਵਿਚ ਆ ਸਕਦਾ ਹੈ ਉਹਦੇ ਕਰਮ ਕਦੀ ਅਮਿੱਤੇ ਅਮਿਣਵੇਂ ਨਹੀਂ ਹੋ ਸਕਦੇ। ਦੇਖੀ ਭਾਵੇਂ ਉਹ ਕਿੰਨਾ ਵੱਡਾ ਅਪਰਾਧੀ ਹੈ, ਕਹਿਣ ਲੱਗੇ ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਕਹਿਣ ਲੱਗੇ ਬਖਸ਼ ਅਮਿੱਤੇ ਦੀ ਜਿੱਤ ਪਾਊ, ਮਿੱਤ ਦੇ ਕਰਮ ਉਡਾਈ। ਜਿੱਦਣ ਉਸ ਅਮਿੱਤੇ ਜਿਹਨੂੰ ਕੋਈ ਮਿਣ ਨਹੀਂ ਸਕਦਾ ਉਹਨੇ ਬਖਸ਼ ਕੀਤੀ ਤੇ ਪਾਪਾਂ ਨੂੰ ਉਡਾ ਕੇ ਰੱਖ ਦੇਗਾ। ਸਤਿਗੁਰੂ ਬਾਣੀ ਵਿਚ ਬਚਨ ਕਰਦੇ ਨੇ, ਕਹਿਣ ਲੱਗੇ ਉਸ ਰੋਗੀ ਨੇ ਕਿਹਾ ਦਾਤਾ ਮੇਰੇ ਤਨ ਤੋਂ ਲੋਕ ਨਫ਼ਰਤ ਕਰਦੇ ਨੇ। ਹਜ਼ੂਰ ਕਹਿਣ ਲੱਗੇ ਨਹੀਂ ਉਹ ਭਲਿਆ, ਇੱਥੇ ਲੋਕਾਂ ਦੇ ਜਿਨ੍ਹਾਂ ਦੇ ਤੂੰ ਤਨ ਰੋਗੀ ਦੇਖਣਾ ਹੈ ਉਹਨਾਂ ਦੇ ਮਨ ਨੂੰ ਕਦੀ ਝਾਤੀ ਮਾਰ ਕੇ ਦੇਖੀ, ਤੇਰੇ ਤਨ ਵਿੱਚੋਂ ਬਦਬੋ ਆਉਂਦੀ ਏ, ਸੰਸਕਾਰ ਹੋਵੇਗਾ ਮੌਤ ਤੋਂ ਬਾਅਦ, ਤਨ ਮਿੱਟੀ ਵਿਚ ਮਿਲਿਆ ਤੇ ਇਸ ਬਦਬੋ ਨੇ ਬਿਣਸ ਜਾਣਾ। ਪਰ ਜਿਨ੍ਹਾਂ ਦੇ ਮਨ ਕੋੜੀ ਹੋ ਗਏ ਨੀ, ਇਹ ਕੋੜ ਤਾਂ ਕਈ ਜਨਮ ਨਾਲ ਤੁਰਿਆ ਜਾਂਦਾ, ਤਨ ਦਾ ਰੋਗ ਤਾਂ ਉਤਰ ਜਾਊ ਤੇ ਮਨ ਦਾ ਕੌਣ। ਜਦੋਂ ਕਿਵਾੜ ਖੋਲਿਆ ਮੇਰੇ ਸਾਈਂ ਦੇ ਦੀਦਾਰ ਕੀਤੇ ਤੇ ਭੁੱਬਾ ਮਾਰ ਕੇ ਰੋ ਪਿਆ, ਉਥੇ ਗੁਰੂ ਦੇਵ ਨੇ ਕਿਰਪਾ ਕੀਤੀ ਕਿ ਤਨ ਨੂੰ ਰੋਗ ਲੱਗਣ ਦਾ ਕੀ ਕਾਰਨ ਸੀ, ਤੇਰਾ ਅੰਦਰ ਕਿਉਂ ਵਿਲਕਦਾ ਪਿਆ। ਕਹਿੰਦਾ ਬਾਬਾ ਦੁਨੀਆਂ ਦੇ ਸਾਰੇ ਸੁੱਖ ਸਨ। ਕਹਿਣ ਲੱਗੇ ਸੁੱਖ ਨਹੀਂ ਸਾਧਨ ਸਨ, ਸੁੱਖ ਤੇ ਅੰਦਰ ਦੀ ਸ਼ਾਂਤੀ ਦਾ ਨਾਮ ਹੈ। ਸਾਧਨ ਤੇ ਸੁੱਖ ਵਿਚ ਬੜਾ ਫਰਕ ਏ। ਕੋਈ ਮਨੁੱਖ ਦੌਲਤ ਨਾਲ ਐਨਕ ਤਾਂ ਸੋਨੇ ਦੇ ਫਰੇਮ ਦੀ ਬਣਵਾ ਸਕਦਾ ਹੈ, ਇੱਕ ਸਾਧਨ ਹੈ, ਪਰ ਚੇਤੇ ਰੱਖੋ ਸੁੱਖ ਤਾਂ ਅੰਦਰ ਨਜ਼ਰ ਵਿਚੋਂ ਮਿਲਣਾ। ਕੋਈ ਮਨੁੱਖ ਰੁਪਈਆਂ ਨਾਲ ਕਿਤਾਬਾਂ ਤਾਂ ਕੀਮਤੀ ਖਰੀਦ ਸਕਦਾ, ਪਰ ਸੁੱਖ ਤਾਂ ਰੱਬ ਮੇਰ ਕਰੇ ਉਹਨਾਂ ਨੂੰ ਕਮਾਉਣਾ ਸ਼ੁਰੂ ਕਰਦਾ ਤੇ ਤਾਂ ਪ੍ਰਾਪਤ ਹੋਣਾ। ਕਹਿਣ ਲੱਗੇ ਸਾਧਨ ਤੇ ਸਹੂਲਤਾਂ ਹਨ ਪਰ ਸੁੱਖ ਨਹੀਂ। ਉਹਨੇ ਪੁੱਛਿਆ ਦਾਤਾ ਕਾਰਨ, ਤੇ ਸਾਹਿਬ ਨੇ ਉਥੇ ਵੀ ਇਹੀ ਬਚਨ ਕਿਹਾ। ਕਹਿਣ ਲੱਗੇ ਅੰਦਰ ਵਿਲਕਦਾ ਤਾਂ ਜੀਓ ਤਪਤ ਹੈ ਬਾਰੋ ਬਾਰ, پہلے شبد تو دور نہ جائیو کہ ہر بن جیو جل بل جاؤ، اس شبد دی وچار چل دی پئی، کہن لگے جیو تپتا ہے بارو بار، تپ تپ کھپ ہے بہت بیکار، جے تن بانی وسر جائے جو پکا روگی مل لائے۔ پھر کہندے جدو اندر ولکدا ہے تے بندہ رب نو علامے دیندا ہے، صاحب کہندے نہیں پائی بہتا بولن چکھن ہوئے، ون بولے جانے سب سوئے، جن کن کیتے اکھی ناک، جن جیوا دتی بولے تات، جن من راکھیا اگنی پائے، جس مالک نے بولن نی جیب دتی، ویکھن لی نیتر دتے، سن لی کن دے دتے، جن کن کیتے اکھی ناک، جن جیوا دتی بولے تات، جن من راکھیا اگنی پائے، واجہ پون آنکھیں سب جائے۔ کہن لگے جیتا موہ پریت سواد، کیوں اندر تکھی ہوندا ہے؟ تو جدو موہ تے دنیا دی جھوٹھی پریت دے سواد وچ خچت ہو جانا ہے تے سچ جانی اے ہی اندر داغ لگ جاندے نے، اے موہ ہی تا لینا، موہ ہی تا اندر چریتاں پا دیندا ہے من نوں۔ کہن لگے جیتا موہ پریت سواد، سبا کالک داغا داغ، داغ دوش منہ چلیا لائے، درگہ بیسن نہ ہی جائے جائے در تے۔ تو تیرے نام نو او آکھ دے، کرم ملے آکھن تیرا ناؤں، جت لگ ترنا خور نہیں تھاؤں، پر میرے مالک جے کو ڈوبے، جے پدارتھاں وچ کوئی ڈوب گیا ہے پھر ہووے سار، تسی ڈوبے ہوئے دی بھی سار کر دیو، کیونکہ نانک سچا سرب داتار، میرا سچا سائیں ہر ایک تے رحمت کرن والا ہے۔ جڑی عرض کر رہا سا، حضور پہلا بچن کردے نے تیرا گھر سونا ہووے، دوسرا بچن کردے نے سیج سونی ہووے، تے تیجی کرپا کیتی، کہن لگے کئی وری اندر دی ناٹک چیٹک ردی سدی وی پدارت بن جاندی ہے، جس کر کے سائیں دی یاد ہردے وچوں وسر جاندی ہے، تے ادو وی ارداس کر کہ سدھ ہوواں، سدھ لائی رد آکھاں آؤ، گپت پرگٹ ہوئے بیساں، لوک راکھاں پاؤ، اینی کمائی ہوئے کہ ویک دیاں ویک دیاں گپت آلوک ہو جاں، تے ویک دیاں پرگٹ بھی ہو جاں، گپت پرگٹ ہوئے بیساں، لوک راکھاں پاؤ، پر میرے مالکا مت دیکھ پھولاں ویس رہے، تیرا چیتنا آوے نہ۔ اخیر تے کہن لگے کنوں ویک کے سائیں پول دے، سلطان خوواں میل لشکر، تخت راکھاں پاؤں، حکم حاصل کری بیٹھا نانکا سب واؤ، مت دیکھ پھولاں ویسرے تیرا چت نہ آوے نہ۔ اے سائیں جدو دات دے تے دات وچوں داتار دی یاد پرگٹ ہوے، دات وچوں سائیں دی یاد آوے۔ صاحب تن گرو ارجن دیو مہاراج انہاں دا ایک پیارا سکھ ہویا ہے، لکھنؤ دی ترتی دا رہن والا، تے اس دا نام سی پائی چوڑ، تے بڑی پاونا والا سکھ، تے صاحب گرو ارجن دیو جی دے ویلے انہیں دور دور جا کے گرو نانک صاحب جی دی سکھی دا نام دا بانی دا بڑا پرچار کیتا، تے او عام طور تے کوتا بھی کر دے سن، تے جدو کوتا کرنی تے او دے وچ بھی انہاں نے گرمت دا اپدیش دل کرانا، تے کئی وری پرتیک کوئی ادھارن لے لینی من نوں سمجھان لئی۔ عرض کر رہا کہ جے سائیں دی یاد وسر جائے تے دنیا دا ہر پدارت جڑی او تیرے لئی ناشونت بن جاندے، تے چیتے رکھ سائیں دی یاد تو بنا جو کچھ بھوگنا کیول اک وشٹا گندگی دے کیڑے دی طرح۔ پائی چوڑ نے اک بچن کیا، او کہندا ہے بادشاہ ہے، ویاہ او دا ہویا ہے، پر سنتان او دے گھر نے، صرف سمجھن دے لئی آدھار گرو گرنتھ صاحب دی بانی نو بناواں گا۔ کہن لگے راجے کل راج ہے، امیر وزیر پاگ بہت لگے نے، پر پتہ نہیں مالک دی کھیڑ کر سنتان نہیں، تے رانی اینی نیک تے سوشیل سبھاؤ والی ہے، او کئی وری کہندی ہے راجن تیرے گھر وچ دنیا دا ہر سکھ ہے، پر مینو ایک کھید ہے کہ ساڈے کر سنتان نہیں، اولاد نہیں، ਤੇ ਉਹਨੇ ਅਕਸਰ ਕਹਿਣਾ, ਰਾਜਨ ਮੈਨੂੰ ਇਹਦੇ ਵਿਚ ਕੋਈ ਇਤਰਾਜ ਨਹੀਂ, ਜੇ ਤੂੰ ਦੂਸਰਾ ਵਿਆਹ ਵੀ ਰਚ ਲੈਣਾ ਸਿਰਫ ਸਮਝਣ ਲਈ। ਕਹਿਣ ਲੱਗੀ, ਮੈਨੂੰ ਕੋਈ ਇਤਰਾਜ ਨਹੀਂ, ਪਰ ਚਾਹਨੀ ਆ ਤੇਰੇ ਵਿਹੜੇ ਦੇ ਵਿਚ, ਤੇਰੇ ਘਰ ਦੇ ਅੰਦਰ ਤੇਰੀ ਸੰਤਾਨ, ਤੇਰਾ ਕੋਈ ਬੱਚਾ ਜ਼ਰੂਰ ਖੇਡਦਾ ਹੋਵੇ, ਕੱਲ ਨੂੰ ਕੋਈ ਤੇਰਾ ਨਾਂ ਲੈਣ ਵਾਲਾ ਤਾਂ ਹੋਵੇ। ਕਹਿਣ ਲੱਗੇ, ਰਾਜੇ ਨੇ ਇੱਕੋ ਗੱਲ ਕਹਿਣੀ, ਨਹੀਂ ਰਾਣੀ, ਤੇਰੇ ਦਿੱਤੇ ਹੋਏ ਅਦਬ ਤੇ ਪਿਆਰ ਨੇ ਮੈਨੂੰ ਸਭ ਕੁਝ ਭੁਲਾ ਦਿੱਤਾ ਈ। ਪਰ ਕਹਿਣ ਲੱਗੇ, ਇੱਕ ਦਿਨ ਰਾਣੀ ਜ਼ੋਰ ਪਾਇਆ, ਕਹਿ ਕੁਹਾ ਕੇ ਉਹਦਾ ਵਿਆਹ ਰਚਾ ਦਿੱਤਾ ਗਿਆ। ਜਦੋਂ ਰਾਜੇ ਦਾ ਦੂਸਰਾ ਵਿਆਹ ਹੋਇਆ ਤੇ ਛੋਟੀ ਰਾਣੀ ਘਰ ਆਈ, ਡੋਲੀ ਜਦੋਂ ਪਹੁੰਚੀ, ਦੋ ਚਾਰ ਦਿਨ ਉਹ ਟਿਕੀ ਤੇ ਪੰਜਵੇਂ ਸੱਤਵੇਂ ਦਿਨ ਉਹਨੇ ਇੱਕ ਗੱਲ ਕਹਿ ਦਿੱਤੀ। ਕਹਿਣ ਲੱਗੀ, ਰਾਜਨ ਮੈਂ ਤੇਰੇ ਮਹੱਲ ਵਿਚ ਤਾਂ ਰਹਾਂਗੀ ਜੇਕਰ ਤੂੰ ਵੱਡੀ ਨੂੰ ਇਸ ਮਹੱਲ ਤੋਂ ਬਾਹਰ ਕੱਢ ਦੇਵੇਂ। ਹਾਲਾਂ ਲਿਆਉਣ ਵਾਲੀ ਵੀ ਉਹ ਸਮਝਣਾ, ਮਾਲਕ ਦੀ ਦਾਤ ਲੈ ਕੇ ਮਨੁੱਖ ਥਿੜਕਦਾ ਕਿਵੇਂ ਵੇ। ਕਹਿਣ ਲੱਗੀ, ਟਿਕਾਂਗੀ ਤਾਂ ਮਹੱਲ ਤੇਰੇ ਵਿਚ ਤਾਂ ਜੇ ਤੂੰ ਪਹਿਲੀ ਨੂੰ ਆਪਣੇ ਘਰੋਂ ਬਾਹਰ ਕੱਢੇ। ਬੜੀ ਭਾਵਨਾ ਵਾਲੀ ਸੀ ਉਹ। ਜਾ ਕੇ ਰਾਜੇ ਨੂੰ ਜਦੋਂ ਇਹ ਗੱਲ ਕਹੀ ਤਾਂ ਵੱਡੀ ਨੂੰ ਖਬਰ ਮਿਲੀ, ਹੱਥ ਜੋੜ ਕੇ ਕਹਿੰਦੀ, ਏ ਮਾਲਕ ਮੈਂ ਤੇਰਾ ਘਰ ਵਸਦਾ ਵੇਖਣਾ ਚਾਹਨੀ ਆ, ਮੈਨੂੰ ਤੇਰੇ ਮਹੱਲ ਤੋਂ ਰਹਿਣਾ ਬਾਹਰ ਵੀ ਕਬੂਲ ਏ, ਬਾਹਰ ਵੀ ਰਹਿ ਜਾਂਗੀ ਮੈਨੂੰ ਸਵੀਕਾਰ ਏ, ਪਰ ਤੇਰੇ ਘਰ ਦੀ ਠੰਡੀ ਹਵਾ, ਤੇਰੇ ਘਰ ਦੀ ਸੋਏ, ਤੇਰੇ ਘਰ ਦੀ ਖੁਸ਼ੀ ਮੇਰੇ ਕੰਨਾਂ ਵਿਚ ਪੈਂਦੀ ਰਹਿ। ਕਹਿਣ ਲੱਗੇ, ਮਹੱਲ ਛੱਡਣ ਲੱਗੀ ਤੇ ਛੋਟੀ ਨੂੰ ਜਾ ਕੇ ਕਹਿੰਦੀ, ਏ ਭੈਣੇ ਤੂੰ ਆਪਣੇ ਸਾਈ ਦਾ ਖਿਆਲ ਰੱਖੀ, ਪਰ ਇੱਕ ਕਿਰਪਾ ਮੇਰੇ ਤੇ ਕਰ ਦੇ, ਨਾ ਮੈਂ ਤੇਰੇ ਇਸ ਖਾਣੇ ਵਾਲੀ ਜਗ੍ਹਾ ਤੇ ਆਉਂਦੀ ਆ, ਨਾ ਮੈਂ ਤੇਰੇ ਮਹੱਲ ਵਿਚ ਆਉਂਦੀ ਆ, ਪਰ ਇੱਕ ਮੇਰੇ ਤੇ ਮੇਰ ਕਰ ਦੇ, ਮੇਰੇ ਸਾਈ ਦੇ ਜਿਹੜੇ ਬਸਤਰ ਮੈਲੇ ਹੋਣ ਉਹ ਮੈਨੂੰ ਧੋਣ ਵਾਸਤੇ ਦੇ ਦੇ, ਉਹਦੇ ਬਸਤਰਾਂ ਦੇ ਧੋਣ ਵਿਚ ਹੀ ਮੈਨੂੰ ਜ਼ਿੰਦਗੀ ਮਿਲ ਜਾਏਗੀ। ਮੈਂ ਤਾਂ ਸਿਰਫ ਸਾਈ ਦੀ ਸੇਵਾ ਕਰਨੀ ਏ, ਉਹਦੇ ਬਸਤਰ ਧੋਣ ਨੂੰ ਤੂੰ ਮੈਨੂੰ ਦੇ ਦੇ। ਕਹਿੰਦੇ ਨੇ, ਸਵੀਕਾਰ ਕਰ ਲਿਆ। ਉਹ ਭਾਵਨਾ ਵਾਲੀ ਨੇ ਰਹਿਣਾ ਬਾਹਰ, ਉਹਨੂੰ ਇੱਕ ਕੁੱਲੀ ਬਣਾ ਦਿੱਤੀ ਗਈ, ਪਰ ਮਾਲਕ ਦੇ ਕੱਪੜੇ ਧੋਣੇ ਤੇ ਧੋਣ ਤੋਂ ਬਾਅਦ ਸੁੱਕਣੇ ਪਾ ਕੇ ਤੇ ਉਹ ਮਾਲਕ ਦੇ ਕੱਪੜਿਆਂ ਕੋਲ ਬੈਠੀ ਰਹਿਣਾ ਕਿ ਮੇਰੇ ਸਾਈ ਦੇ ਬਸਤਰਾਂ ਦੇ ਉੱਤੇ ਕਿਤੇ ਕੋਈ ਮੱਖੀ ਮੱਛਰ ਨਾ ਬਹਿ ਜਾਏ। ਕਦੀ ਭਾਵਨਾ ਨੂੰ ਤੱਕਿਓ ਖਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਗਾਗਰ ਦੀ ਸੇਵਾ ਲਈ ਸੀ ਤੇ ਕੁਝ ਦਿਨ ਬਾਅਦ ਮਾਤਾ ਖੀਵੀ ਨੂੰ ਕਿਹਾ ਸੀ, ਮਾਂ ਇੱਕ ਕਿਰਪਾ ਇਸ ਹੋਰ ਬੁੱਢੇ ਤੇ ਕਰਦੇ, ਪੁੱਛਿਆ ਦੱਸੋ। ਕਹਿਣ ਲੱਗੇ, ਗੁਰੂ ਅੰਗਦ ਸਾਹਿਬ ਦੇ ਬਸਤਰ ਧੋਣ ਦੀ ਸੇਵਾ ਵੀ ਮੈਨੂੰ ਬਖਸ਼ ਦੇ। ਦਿਨੇ ਬਸਤਰ ਧੋਣੇ ਤੇ ਸਾਰਾ ਦਿਨ ਉਹਨਾਂ ਬਸਤਰਾਂ ਤੇ ਕੋਈ ਮੱਖੀ ਮੱਛਰ ਨਹੀਂ ਬਹਿਣ ਦੇਣਾ, ਬਸਤਰ ਸੁਕਾਣੇ। ਉਸ ਰਾਣੀ ਦੀ ਭਾਵਨਾ ਕਿ ਸਾਈ ਦੇ ਕੱਪੜੇ ਸੁਕਾਣ ਲੱਗਿਆਂ ਵੀ ਕੋਲ ਖਲੋਤੀ ਰਹਿਣਾ, ਪਰ ਸੇਵਾ ਕਰਕੇ ਜਦੋਂ ਸਾਈ ਨੇ ਬਸਤਰ ਪਾਣੇ ਉਹਦਾ ਮਨ ਖੁਸ਼ ਹੋ ਜਾਣਾ, ਚੱਲ ਤੂੰ ਨਹੀਂ ਤਾਂ ਤੇਰੀ ਸੇਵਾ ਤਾਂ ਮਿਲੀ। ਛੋਟੀ ਰਾਣੀ ਦੇ ਅੰਦਰ ਦਵੈਸ਼ ਪੁੰਗਰ ਦੀ ਗਈ ਤੇ ਕੁਦਰਤੀ ਤੌਰ ਤੇ ਚੇਤੇ ਰੱਖਿਓ, ਹੰਕਾਰ ਜਿਹੜਾ ਉਹ ਈਰਖਾ ਨੂੰ ਜਨਮ ਦਿੰਦਾ। ਈਰਖਾਲੂ ਬੰਦਾ ਕ੍ਰੋਧੀ ਹੁੰਦਾ ਤੇ ਜਿਉਂ ਜਿਉਂ ਕ੍ਰੋਧ ਅੰਦਰ ਵੱਧਦਾ ਜਾਏ ਤਿਉਂ ਤਿਉਂ ਅੰਦਰ ਦੇ ਗੁਣ ਸੜੀ ਜਾਂਦੇ। ਅੰਦਰ ਈਰਖਾ ਤੇ ਕ੍ਰੋਧ ਨੇ ਸਾੜਨਾ ਸ਼ੁਰੂ ਕੀਤਾ। ਸੋਚਦੀ, ਮੈਂ ਮਹੱਲਾਂ ਤੋਂ ਬਾਹਰ ਵੀ ਕੱਢਿਆ, ਖਾਣ ਨੂੰ ਪਾਣ ਵੀ ਚੰਗਾ ਨਹੀਂ, ਪਰ ਉਹਦੇ ਚਿਹਰੇ ਤੇ ਅਜੇ ਵੀ ਖੁਸ਼ੀ, ਅਜੇ ਵੀ ਪ੍ਰਸੰਨਤਾ। ਤੇ ਕਿਸੇ ਗੋਲੀ ਨੇ ਦੱਸਿਆ, ਉਹਦੇ ਕੋਲ ਇੱਕ 9 ਲੱਖਾਂ ਕੀਮਤੀ ਹਾਰ ਏ ਜੋ ਰਾਜੇ ਨੇ ਦਿੱਤਾ, ਜੇ ਕਿਤੇ ਉਹ ਤੇਰੇ ਕੋਲ ਆ ਜਾਏ ਤੇ ਉਹਦੇ ਚਿਹਰੇ ਦੀ ਖੁਸ਼ੀ ਵੀ ਜਾਂਦੀ ਰਹੇਗੀ। ਕਹਿਣ ਲੱਗੀ, ਜਿਤਨੀ ਮਰਜ਼ੀ ਦੌਲਤ ਲੱਗ ਜਾਏ ਪਰ ਉਹਦਾ 9 ਲੱਖਾਂ ਹਾਰ ਮੈਂ ਜ਼ਰੂਰ ਖਰੀਦਾਂਗੀ। ਤੇ ਗੋਲੀ ਨੇ ਵਿੱਚ ਸੌਦਾ ਕਰਾਇਆ ਤੇ ਵੱਡੀ ਨੇ ਇੱਕੋ ਗੱਲ ਕਹੀ। ਕਹਿਣ ਲੱਗੀ, ਹਾਰ ਨੂੰ ਮੈਂ ਕੀ ਕਰਨਾ, ਇਸ ਹਾਰ ਨੂੰ ਉਹ ਲੈ ਜਾਏ ਤੇ ਉਹ ਕਹਿੰਦੀ, ਇਹਦੇ ਬਦਲੇ ਰੁਪਈਏ ਕਿੰਨੇ। ਕਹਿਣ ਲੱਗੀ, ਰੁਪਈਏ ਨਹੀਂ, ਅੱਜ ਤੱਕ ਸਾਈ ਦੇ ਬਸਤਰ ਧੋਣ ਦੀ ਸੇਵਾ ਕਰਨੀ ਆ, ਹਾਰ ਬੇਸ਼ੱਕ ਲੈ ਜਾਏ ਪਰ ਇੱਕ ਕਿਰਪਾ ਕਰਦਾ, ਮੈਨੂੰ ਦਿਨ ਵਿੱਚ ਇੱਕ ਵਾਰੀ ਮੇਰੇ ਸਾਈ ਦੇ ਦੀਦਾਰ ਮੈਨੂੰ ਕਰ ਲੈਂਦਾ, ਇਹਦੇ ਬਦਲੇ ਸਾਈ ਦੇ ਦਰਸ਼ਨ ਹੋ ਜਾਣ, ਇਹਦੇ ਬਦਲੇ ਮੈਂ ਸਾਈ ਦੇ ਚਰਨਾਂ ਦੀ ਸੇਵਾ ਕਰ ਸਕਾਂ। ਤੇ ਉਸ ਬੇਕਦਰੀ ਨੂੰ ਕੀ ਪਤਾ کہ سائیں مالک کنا کو رحمتاں برساندا ہوندا ہے. چھوٹی نے کہہ دتا 900,000 ہار دے دے، پر دن وچ ایک سمے تو سائیں دے درشن کر کے کچھ گھڑیاں سیوا کر سکنی ہے. اج رانی کئی مہینیاں تو بعد واپس آئی، جدو محل وچ پہنچی تے راجے نو تک کے پہلا تا او دیاں اکھاں چھلک پئیاں، اکھاں پانی نال بھریاں، تے پرت کے راجے دے چرناں نو پکڑ کے کہن لگی، سوامی اج میرا روم روم تیرا شکر پیا کردا ہے، میں روم روم تیرا شکر کرنی پئیاں. تے راجے نے ہس کے کیا کہن لگے، پڑھیے میرا شکر نہیں، تو چھوٹی دا شکر کر جن تینوں اجازت دے دتی ہے محل وچ آون دی. اج او شانت مئی سبھا دی رانی اچی بول کے کہن لگی، راجن اج تیکرا او دا ادب کیتا ہے پر اج تو بعد نہیں. پچھیا کیوں؟ کہن لگے تیرا شکر کراں، تیری سیوا کراں گی، پر جیڑا عورت اپنے سائیں دے درشن وی کیول ایک جھوٹے سونے دے بدلے ویچ دی ہوئے، میں ایکو جی عورت دا کدی شکر نہیں کراں گی. ایک سونے دے بدلے انہیں تیرے درشن ویچ دیتے نے، ایک سونے دے بدلے تیری سیوا ویچ دیتی، تے کہن لگی او دا کدا شکر جیڑی سائیں دی سیوا دنیا دے پدارتھاں پچھے ویچ دی ہوئے. تے بابا چوڑ لکھدا ہے کہ چھوٹی نو اس وقت راجن نے کیا وڈی نو آخدا ہے کہ تینوں اج تو بعد تیرا سائی مبارک، تے چھوٹی نو کہندا ہے تینوں تیرا ہار مبارک، اج تو بعد تو میرے محل وچ رہ نہیں سکدی، تو کیول دات دیکھ کے بھول گئی ہو. تے پائی چوڑ کہندے نے چھوٹی تری محل وچوں جدو کڈیاں تے اونے ہار نو توڑیا، ہار دے موتی زمین تے ڈگے، سونا زمین تے ڈگا، تے پیراں نال مسل دی ہوئی، اچھی آواز وچ کہندی جائے کہ شالا ہار ٹوٹے اب وچوں تے تیرے تھیمن لال اجائیں. بابا چوڑ دیکھو گل کی سمجھان دے پے نے، نالے ترے جائے تے نالے کہندی شالا ہار ٹوٹے اب وچوں تیرے تھیمن لال اجائیں، جے جانا ہاری نو ہار ہریندا تا ہارے ہاتھ نہ لائیں. ایک دوہاگ بیاں، دوہاگ بیاں دا ارتھ جدے سر تو پتی دا ہاتھ اٹ جائے، ایک دوہاگ بیاں مسلت جگ دی. کہن لگے خون کس نو آگ سنائی، چوڑا ہاں من ودیندیاں مارا میں لٹیاں بے پروائیں، مینو تا داتا سائیں تیری بے پروائی آ دولت دی نے مار دیتا. تے پائی چوڑ سنا کے کہندے نے گر سکھو، میرا مالک بھی ایک راجہ جے، میرا پربھو بھی ایک راجہ ہے، باقی ساریاں اودیاں رانیاں نے کچھ ایسیاں نے جیڑیاں کہندیاں نے داتا کیول تیرے درشن تے سیوا چاہی دیئے، تے کچھ پلڑ ایسیاں نے جیڑیاں کہندیاں نے تیرے در تو دات چاہی دیئے. تے انہاں نے پھر بچن کہنے، آ حضور دی بانی پڑھو، تین شبد اکٹھے آندے نے سوئی راگ وچ، سچجی کچجی تے گنونتی. کچجی شبد کدی پڑھو؟ کون ہے کچجی؟ کچجی دا اخری ارتھ ہوندا جنوں جیون دا چج کوئی نہیں. تے صاحب نے کیا کہن لگے، کچجی گرمت وچ کون ہے؟ حضور کہن لگے، منج کچجی ام آون دوسڑے، ہوں کیوں سو راون جاؤں جیو. منج کچجی میں کچجی ہاں، میرے گرو نانک صاحب دی بانی کدی گردے وچوں منا تو ارداس کری، میرے بابا منج کچجی میں کچجی ہاں اماون دوسڑے. اماون دا ارتھ ایتھے شبد ایڑا لگا ہے، اماون جدے اندر سموندے نہیں پئے، اینے دوش میرے اندر نے، میرے سائیاں میرے گناہ میرے اندر ٹکدی نہیں پئے، پانڈا پریا گیا گناہ نال. منج کچجی اماون دوسڑے، ہوں کیوں شو راون جاؤ جیو، ایک دوں ایک چڑھندیاں کون جانا ہے میرا ناؤ جیو، جنی سکی سو راویا سے امبی شاوڑی یہ جیو. ہے میرے مالکا جنہ نے تیرے پیار نو مانے ہیں، او اس طرح جی ساون دے مہینے وچ جاں کتے ہاڑ دے مہینے وچ امباں دی ٹھنڈی تھاں شاں تھلے بیٹھیاں ہون، سے امبی شاوڑی یہ جیو، سہ سے گن منج نہ آونی، ਹਉ ਕਹਿ ਜੀ ਦੋਸ਼ ਧਰੇ ਜਿਉਂ ਮੈਂ ਕੀ ਕਿਸੇ ਤੇ ਦੋਸ਼ ਦਿਆਂ ਮੇਰੇ ਕੋਲ ਉਹ ਗੁਣ ਹੀ ਨਹੀਂ। ਤੇ ਇਹਦੇ ਵਿਚ ਇਕ ਬਚਨ ਕੀਤਾ ਸਾਹਿਬ ਨੇ, ਕਹਿਣ ਲੱਗੇ ਕੁਚੱਜੀ ਕਿਵੇਂ ਬਣ ਗਈ? ਤੇ ਹਜ਼ੂਰ ਕਹਿੰਦੇ ਨੇ ਕੁਚੱਜ ਤਾਂ ਉਦਨ ਹੀ ਚੰਬੜ ਗਿਆ, ਤੂੰ ਸੋਨਾ ਦਿੱਤਾ, ਤੂੰ ਚਾਂਦੀ ਦਿੱਤੀ, ਤੂੰ ਘਰ ਦਿੱਤਾ, ਤੂੰ ਦੁਨੀਆਂ ਦਾ ਹਰ ਸੁੱਖ ਦਿੱਤਾ, ਤੇ ਜਿੱਦਣ ਇਹ ਲੈ ਕੇ ਮਾਲਕਾ ਤੈਨੂੰ ਭੁੱਲ ਗਈ, ਉਦਨ ਹੀ ਮੇਰੇ ਅੰਦਰ ਕੁਚੱਜ ਪੁੜਾ ਆ ਗਿਆ। ਸਾਹਿਬ ਕਹਿ ਲੱਗੇ ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਆ ਸੋਨਾ ਚਾਂਦੀ ਹੀਰੇ ਮੋਤੇ ਤੁਸੀਂ ਬਖਸ਼ੇ ਨੇ, ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿਚ ਦਿਓ, ਮੰਦਰ ਮਿੱਟੀ ਸੰਦੜੇ ਪੱਥਰ ਕੀਚੇ ਰਾਸ ਜੀਓ, ਹਉ ਇੰਨੀ ਟੋਲੀ ਭੁੱਲੀਏ ਤਿਸ ਕੰਤ ਨਾ ਬੈਠੀ ਪਾਸ ਜੀਓ। ਸਾਈ ਤੇਰੀ ਹਜ਼ੂਰੀ ਨੂੰ ਛੱਡ ਕੇ ਮੈਂ ਕੇਵਲ ਪਦਾਰਥਾਂ ਦੇ ਰਸਾਂ ਵਿਚ ਪੈ ਗਈ। ਆ ਸਤਿਗੁਰੂ ਦਾ ਇਕ ਬਚਨ ਵਡਹੰਸ ਰਾਗ ਵਿਚ ਆਉਂਦਾ, ਪੜ੍ਹਨਿਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਬੜਾ ਪਿਆਰਾ ਸ਼ਬਦ ਤੇ ਹਜ਼ੂਰ ਨੇ ਇਹਦੇ ਵਿਚ ਜਿਹੜੇ ਬਚਨ ਕੀਤੇ ਨੇ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਹੇ ਮੇਰੇ ਮਾਲਕਾ ਕਦੀ ਦੇਖ ਸਾਉਣ ਦਾ ਮਹੀਨਾ ਆਇਆ, ਔਰਤਾਂ ਨੇ ਹੱਥਾਂ ਵਿਚ ਚੂੜੀਆਂ ਪਾਈਆਂ ਤੱਕਿਓ। ਇਹਦੇ ਪਰਮਾਰਥ ਦੇ ਅਰਥ ਬਾਅਦ ਵਿਚ ਅਰਜ਼ ਕਰਨਾ। ਕਹਿਣ ਲੱਗੇ ਚੂੜੀਆਂ ਵੀ ਕੀਮਤੀ ਨੇ, ਘਰ ਪਲੰਗ ਵੀ ਕੀਮਤੀ ਨੇ, ਭੋਜਨ ਵੀ ਕਈ ਤਰ੍ਹਾਂ ਦੇ ਨੇ, ਪਰ ਜੇ ਸਾਈ ਘਰ ਵਿਚ ਨਹੀਂ ਆਇਆ ਤੇ ਚਿੱਤ ਕਰਦਾ ਇਹਨਾਂ ਬਾਹਾਂ ਨੂੰ ਪਲੰਗ ਦੀ ਹੀ ਨਾਲ ਮਾਰਾਂ, ਇੱਕ ਤਾਂ ਵੰਗਾਂ ਟੁੱਟ ਜਾਣ ਤੇ ਦੂਜੀਆਂ ਉਹ ਬਾਹਾਂ ਕਿਉਂ ਨਾ ਸੜ ਗਈਆਂ ਜਿਹੜੀਆਂ ਸਾਈ ਦੇ ਗਲੇ ਵਿਚ ਪੈ ਨਹੀਂ ਸਕੀਆਂ। ਸਾਹਿਬ ਕਹਿੰਦੇ ਨੇ ਦੁਨੀਆਂ ਦੇ ਪਦਾਰਥ ਦਿੱਤੇ, ਹਜ਼ੂਰ ਦਾ ਬਚਨ ਹੁੰਦਾ ਚੂੜਾ ਭੰਨ ਪਲੰਗ ਸਿਓ ਮੁੰਦੇ, ਤੈਨੂੰ ਸਾਈ ਤੋਂ ਵਿਸਾਰ ਦਿੱਤੇ ਹੀ ਇਹਨੇ। ਚੂੜਾ ਭੰਨ ਪਲੰਗ ਸਿਓ ਮੁੰਦੇ, ਸਣ ਬਾਹੀ ਸਣ ਬਾਹ ਏਤੇ ਵੇਸ਼ ਕਰੇਂਦੀਏ ਮੁੰਦੇ, ਸੌ ਰਾਤੋਂ ਅਵਰਾਂ ਇਹਨੇ ਤੂੰ ਲਿਬਾਸ ਕਰਕੇ ਬੈਠੀ ਏ, ਪਰ ਤੇਰਾ ਸਾਈ ਮੇਰਾ ਵਾਹਿਗੁਰੂ ਤਾਂ ਤੇਰੇ ਕਿਰਦੇ ਵਿਚ ਆਇਆ ਨਹੀਂ। ਚੂੜਾ ਭੰਨ ਪਲੰਗ ਸਿਓ ਮੁੰਦੇ, ਸਣ ਬਾਹੀ ਸਣ ਬਾਹ ਏਤੇ ਵੇਸ਼ ਕਰੇਂਦੀਏ ਮੁੰਦੇ, ਸੌ ਰਾਤੋਂ ਅਵਰਾਂ ਨਾਮ ਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ, ਜੋ ਸਹਿ ਕੰਠ ਨਾ ਲੱਗੀਆਂ ਜਲ ਸੇ ਬਾਹੜੀਆਂ। ਉਹ ਬਾਹਾਂ ਸੜ ਕਿਉਂ ਨਾ ਗਈਆਂ ਜਿਨ੍ਹਾਂ ਨੇ ਸਾਈ ਨੂੰ ਮਾਣਿਆ ਨਾ। ਇਹ ਬਚਨ ਗੁਰੂ ਅਰਜਨ ਦੇਵ ਕਹਿੰਦੇ ਧਨੀ ਵਿਖਾਉਣਾ ਪਾਠ ਪਟੰਬਰ, ਧਨੀ ਦਰ ਤੇ ਵਾਹਿਗੁਰੂ ਖਸਮ ਮਾਲਕ ਤੇਰੇ ਤੋਂ ਬਿਨਾਂ ਰੇਸ਼ਮੀ ਬਸਤਰ, ਧਨੀ ਵਿਖਾਉਣਾ ਪਾਠ ਪਟੰਬਰ ਭਾਹੇ ਸੇਤੀ ਜਾਲੇ, ਪਰ ਜੇ ਤੂੰ ਚੇਤੇ ਆਵੇ ਮੇਰੇ ਮਾਲਕਾ ਧੂੜੀ ਵਿਚ ਲੁਡੰਦੜੀ ਸੋਹਾ ਨਾਨਕ ਤੈ ਸਹਿ ਨਾਲੇ। ਮੇਰੇ ਮਾਲਕ ਤੇਰੇ ਚਰਨਾਂ ਵਿਚ ਰਿਆਂ ਧੂੜ ਵੀ ਮੈਨੂੰ ਭਾਉਂਦੀ ਏ। ਅੱਜ ਦੇ ਪਵਿੱਤਰ ਬਚਨਾਂ ਵੱਲ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਜੋ ਕਿਰਪਾ ਕੀਤੀ ਤਵੱਜੋ ਦਿਆ ਜੇ। ਪਹਿਲਾ ਭੂਮਿਕਾ ਦਾ ਮਤਲਬ ਸਿਰਫ ਇੰਨਾ ਹੁੰਦਾ ਕਿ ਜਿਸ ਸ਼ਬਦ ਦੇ ਅਰਥ ਕਰ ਲੱਗੇ ਆ ਨਾ, ਇਹ ਸ਼ਬਦ ਦੇ ਅਰਥ ਸੁਖੈਨ ਤਰੀਕੇ ਨਾਲ ਅੰਦਰ ਵਸ ਜਾਣ। ਹਜ਼ੂਰ ਆਰੰਭ ਵਿਚ ਕਿਰਪਾ ਪੈ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ। ਕਹਿਣ ਲੱਗੇ ਗ੍ਰਹਿ ਰਚਨਾ ਅਪਾਰੰਗ, ਗ੍ਰਹਿ ਦਾ ਅਰਥ ਹੈ ਘਰ, ਰਚਨਾ ਦਾ ਅਰਥ ਹੈ ਬਨਾਵਟ, ਅਪਾਰੰਗ ਦਰ ਤੇ ਜਿਹਦੇ ਵਰਗਾ ਕੋਈ ਹੋਰ ਹੋਵੇ ਨਾ। ਅਪਾਰ ਦਰ ਤੋਂ ਐਸੇ ਹੁੰਦਾ ਕਿ ਜਿਹਦਾ ਪਾਰ ਵਾਲਾ ਪਾਸਾ ਕਿਸੇ ਨੀ ਪਾਇਆ। ਕਹਿਣ ਲੱਗੇ ਗ੍ਰਹਿ ਰਚਨਾ ਅਪਾਰੰਗ, ਤੇ ਸਤਿਗੁਰੂ ਕਹਿੰਦੇ ਨੇ ਮਨ ਬਿਲਾਸ, ਘਰ ਵੀ ਏਡਾ ਸੋਹਣਾ ਹੋਵੇ ਕਿ ਉਹਦੇ ਮੁਕਾਬਲੇ ਦਾ ਦੁਨੀਆਂ ਵਿਚ ਕਿਸੇ ਕੋਲ ਘਰ ਨਹੀਂ। ਮਨ ਬਿਲਾਸ, ਇਥੇ ਮਨ ਬਿਲਾਸ ਦਾ ਅਰਥ ਉਹ ਨਹੀਂ ਮਨ ਬਿਲਾਸ ਭਇਆ, ਇਥੇ ਬਿਲਾਸ ਦਰ ਤੇ ਦੁਨੀਆਂ ਦੇ ਐਸ਼ੋ ਇਸ਼ਰਤ ਦਾ ਸਾਧਨ ਵੀ ਹੋਵੇ। ਮਨ ਬਿਲਾਸ ਮਨ ਉਤਸ਼ਾਹ ਵਿਚ ਹੋਵੇ, ਪਦਾਰਥ ਵੀ ਭੋਗਦਾ ਹੋਵੇ। ਤੇ ਕਹਿਣ ਲੱਗੇ ਸਵਾਦਨ ਰਸ, ਤੇ ਦੁਨੀਆਂ ਦੇ ਸਵਾਦ ਰਸ ਵੀ ਰੱਜ ਕੇ ਮਾਣੇ, ਘਰ ਵੀ ਬੜਾ ਵੱਡਾ ਹੋਵੇ, ਦੁਨੀਆਂ ਦੀ ਖੁਸ਼ੀ ਵੀ ਕੋਲ ਹੋਵੇ, ਤੇ ਇਸ ਜ਼ਬਾਨ ਦੇ ਰਸ ਨੂੰ ਪੂਰਿਆਂ ਕਰ ਲਈ ਹਰ ਇੱਕ ਤਰ੍ਹਾਂ ਦਾ ਕੀਮਤੀ ਤੋਂ ਕੀਮਤੀ ਰਸ ਚਖਿਆ ਹੋਵੇ। ਪਰ ਸਾਹਿਬ ਨਾਲ ਬਚਨ ਕਰਦੇ ਨੇ ਕਦਾਂਚ ਕਦੀ ਵੀ ਨਹਿ ਸਿਮਰੰਤ, ਜੇ ਤੂੰ ਸਾਈ ਨੂੰ ਨਹੀਂ ਸਿਮਰਦਾ। ਕਹਿਣ ਲੱਗੇ ਨਾਨਕ ਤੇ ਜੰਤ ਬਿਸ਼ਟਾ ਕਿਰਮੈ, ਘਰ ਵੀ ਤੇਰੇ ਕੋਲ ਸੋਹਣਾ, ਪਦਾਰਥ ਵੀ ਬੜੇ ਨੇ, ਖਾਣ ਨੂੰ ਬਹੁਤ ਕੁਝ। ਜੇ ਕਦੀ ਤੂੰ ਆਪਣੇ ਹਿਰਦੇ ਵਿੱਚ ਸਾਈਂ ਨੂੰ ਸਿਮਰਦਾ ਨਹੀਂ ਤੇ ਸਾਹਿਬ ਗੁਰੂ ਅਰਜਨ ਦੇਵ ਕਹਿਣ ਲੱਗੇ ਨਾਨਕ ਤੇ ਜੰਤ, ਉਹ ਜੰਤ ਜਿਹੜੇ ਸਾਈਂ ਨੂੰ ਭੁੱਲ ਗਏ, ਨਾਨਕ ਤੇ ਜੰਤ। ਮਹਾਰਾਜ ਕਹਿਣ ਲੱਗੇ ਬਿਸ਼ਟਾ ਕਿਰਮੈ, ਗੰਦਗੀ ਦੇ ਕੀੜੇ ਦੀ ਤਰ੍ਹਾਂ ਨੇ। ਇਹਦਾ ਮਤਲਬ ਕਿ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਨਾਮ ਤੋਂ ਬਿਨਾਂ ਸੁਖ ਨਹੀਂ। ਆਸਾ ਦੀਵਾਰ ਆਪਾਂ ਪੜ੍ਹਨੇ ਆ, ਇੱਕ ਬਚਨ ਅਕਸਰ ਹਜ਼ੂਰ ਦਾ ਪੜ੍ਹਨੇ ਆ, ਅੰਨ ਦੇਵਤਾ ਪਾਣੀ ਦੇਵਸਾ ਪੈ ਸੰਤਰ ਦੇਵਤਾ ਲੂਣ। ਇਹਦੇ ਅਰਥ ਗੁਰਮੁਖਾਂ ਬੜੇ ਪਿਆਰੇ ਕੀਤੇ ਨੇ। ਕਦੀ ਪੜ੍ਹਿਓ, ਜਦੋਂ ਭੋਜਨ ਤਿਆਰ ਕਰਨੇ ਆ ਇਹ ਕੀਮਤੀ ਚੀਜ਼ਾਂ ਮਿਲਾਨੇ ਆ, ਅੰਨ ਦੀ ਲੋੜ ਏ, ਪਾਣੀ ਦੀ ਲੋੜ ਏ, ਲੂਣ ਦੀ ਲੋੜ ਏ, ਅੱਗ ਬਾਲਨੇ ਆ। ਸਾਹਿਬ ਕਹਿਣ ਲੱਗੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ, ਜੇ ਸਾਈਂ ਚੇਤੇ ਨਹੀਂ। ਪੰਜਵਾਂ ਘਿਓ ਜਦੋਂ ਪਾਇਆ ਤੇ ਕਹਿ ਦਿੱਤਾ ਖਾਣਾ ਪਵਿੱਤਰ ਹੋ ਗਿਆ। ਘਿਓ ਨੂੰ ਆਮ ਤੌਰ ਤੇ ਅਪਵਿੱਤਰ ਨਹੀਂ ਮੰਨਿਆ ਜਾਂਦਾ। ਸਤਿਗੁਰੂ ਨੇ ਬੜੇ ਪਿਆਰੇ ਢੰਗ ਨਾਲ ਮਨੁੱਖ ਦੇ ਅੰਦਰ ਨੂੰ ਝੰਜੋੜਿਆ। ਮੈਂ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ, ਸਾਹਿਬ ਗੁਰੂ ਨਾਨਕ ਦੇਵ ਜੀ ਦਾ ਬਚਨ ਆਉਂਦਾ, ਕਹਿੰਦੇ ਨੇ ਮੈਂ ਹੈਰਾਨ ਉੱਚੀ ਜਾਤ ਦੀ ਨਫ਼ਰਤ ਕਰਨ ਵਾਲਿਆ, ਤੂੰ ਕਹਿੰਦਾ ਇਹ ਉੱਚੀ ਜਾਤ ਦਾ ਇਹ ਨੀਵੀਂ ਜਾਤ ਦਾ। ਕਹਿਣ ਲੱਗੇ ਜੇ ਕਿਤੇ ਸ਼ੂਦਰ ਦਾ ਪਰਛਾਵਾਂ ਤੇਰੇ ਤੇ ਪੈ ਜਾਏ ਤੂੰ ਕਹਿੰਦਾ ਮੈਂ ਭਿੱਟ ਗਿਆ ਵਾ, ਪਰ ਜੇ ਕਿਤੇ ਤੇਰੇ ਖੂਹ ਦੇ ਨੇੜਿਓ ਲੰਘ ਜਾ ਤੂੰ ਕਹਿੰਦਾ ਖੂਹ ਭਿੱਟ ਗਿਆ। ਪਰ ਕਹਿੰਦੇ ਨੇ ਕਦੀ ਤੂੰ ਸੋਚਿਆ ਨਹੀਂ ਜਿਹੜੇ ਤੂੰ ਘਿਓ ਨੂੰ ਆਪਣੇ ਘਰ ਵਿੱਚ ਵਰਤਣਾ ਪਿਆ ਤੇ ਪੁਰਾਣੇ ਸਮੇਂ ਜਿਹੜਾ ਘਿਓ ਸੀ ਆ ਚਮੜੇ ਦੇ ਕੱਚੇ ਚਮੜੇ ਦੇ ਕੁੱਪਿਆਂ ਵਿੱਚ ਪਾਇਆ ਜਾਂਦਾ ਸੀ। ਕਹਿਣ ਲੱਗੇ ਘਿਓ ਤੂੰ ਰੋਜ਼ ਖਾਂਦਾ ਤੇ ਰੇਸ਼ਮ ਜਿਹੜੀ ਵਰਤਣਾ ਪਿਆ ਤੈਨੂੰ ਪਤਾ ਵੀ ਰੇਸ਼ਮ ਕਾਹਦੀ ਬਣੀ ਹੈ? ਕੀੜਿਆਂ ਦੀ ਗੰਦਗੀ ਦੀ ਉਹਨਾਂ ਦੀ ਰੇਸ਼ਮ ਬਣੀ, ਉਹਨਾਂ ਨੂੰ ਸਾੜ ਕੇ ਰੇਸ਼ਮ ਦਾ ਧਾਗਾ ਕੱਢਿਆ। ਤੂੰ ਰੇਸ਼ਮ ਨੂੰ ਵੀ ਪਵਿੱਤਰ ਕਹਿੰਦਾ ਤੇ ਘਿਓ ਨੂੰ ਪਵਿੱਤਰ ਕਹਿੰਦਾ ਪਿਆ। ਕਹਿਣ ਲੱਗਾ ਮਹਾਰਾਜ ਇਹ ਸ਼ਾਸਤਰ ਕਹਿੰਦੇ ਨੇ ਘਿਓ ਵੀ ਪਵਿੱਤਰ ਏ ਤੇ ਰੇਸ਼ਮ ਵੀ ਪਵਿੱਤਰ ਏ। ਕਹਿਣ ਲੱਗੇ ਤੇਰੇ ਸ਼ਾਸਤਰ ਕਹਿੰਦੇ ਨੇ ਇਹ ਪਵਿੱਤਰ ਏ ਤੇ ਮੇਰਾ ਸਾਈਂ ਕਹਿੰਦਾ ਭਾਵੇਂ ਗੰਢ ਦਾ ਚਮੜੇ ਦੀਆਂ ਜੁੱਤੀਆਂ ਹੋਵੇ ਜੇ ਅੰਦਰ ਰੱਬ ਏ ਤੇ ਉਹ ਭਗਤ ਵੀ ਪਵਿੱਤਰ ਏ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਘੇ ਪੱਟ ਭਾਂਡਾ ਕਹੇ ਨਾ ਕੋਏ। ਇਹ ਸ਼ਬਦ ਆਰੰਭ ਹੁੰਦਾ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਅਖੀਰ ਦੇ ਬਚਨ ਨੇ। ਕਹਿਣ ਲੱਗੇ ਘੇ ਪੱਟ ਭਾਂਡਾ ਕਹੇ ਨਾ ਕੋਏ। ਘਿਓ ਨੂੰ ਤੂੰ ਬੜਾ ਪਵਿੱਤਰ ਮੰਨਿਆ, ਪੱਟ ਦਾ ਅਰਥ ਰੇਸ਼ਮ ਨੂੰ ਬੜਾ ਪਵਿੱਤਰ ਮੰਨਿਆ, ਇੱਥੇ ਭਾਂਡਾ ਦਾ ਅਰਥ ਕੀਤਾ ਜਿਸ ਵਿੱਚ ਘਿਓ ਪਾਇਆ ਜਾਂਦਾ। ਘੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ, ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਕਿਸੇ ਵੀ ਵਰਨ ਵਿੱਚ ਹੋਵੇ ਮੇਰੇ ਵਾਹਿਗੁਰੂ ਜੇ ਤੇਰੇ ਚਰਨਾਂ ਨਾਲ ਦੀ ਸੁਰਤ ਜੁੜੀ ਹੈ ਨਾ, ਨਾਨਕ ਤਿੰਨ ਦਰ ਭੀਖਿਆ ਪਾਏ, ਮੈਂ ਉਹਨਾਂ ਦੇ ਦਰਵਾਜੇ ਅੱਗੇ ਝੋਲੀ ਅੱਡ ਕੇ ਵਾਹਿਗੁਰੂ ਦੇ ਨਾਮ ਦੀ ਖੈਰ ਮੰਗਣ ਜਾਵਾਂਗਾ। ਮੇਰੇ ਲਈ ਕੋਈ ਭਿੱਟਿਆ ਨਹੀਂ, ਸਤਿਗੁਰੂ ਨੇ ਤਾਂ ਰਹਿਮਤ ਕੀਤੀ। ਹੁਣ ਆਪਾਂ ਕਹਿੰਦੇ ਪੰਜਵਾਂ ਪਾਇਆ ਘਰੇ ਤੋਂ ਉੱਥੇ ਥੋੜਾ ਜਿਹਾ ਵਿੱਚੋਂ ਨਿਕਲਿਆ, ਹਜ਼ੂਰ ਤਾਂ ਇੱਥੋਂ ਤੱਕ ਕਿਰਪਾ ਕਰਦੇ ਨੇ, ਨਾਮ ਜਪਣ ਵਾਲੇ ਨੂੰ ਕਿੰਨਾ ਕੁ ਨੇ ਕੀਤਾ ਮੇਰੇ ਦਾਤੇ ਨੇ। ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਤੇ ਵੈਸੇ ਨਾਮ ਤੋਂ ਬਿਨਾਂ ਸੁਖ ਵੀ ਕੋਈ ਨਹੀਂ। ਆ ਸਤਿਗੁਰੂ ਦਾ ਇੱਕ ਬਚਨ ਆਪਾਂ ਪੜ੍ਹਨੇ ਆ, ਨਦੀਆਂ ਹੋਵੇ ਧੇਣਵਾਂ ਸੁਮ ਹੋਵੇ ਦੁੱਧ ਘੀਓ। ਧੇਣਵਾਂ ਦਾ ਵੈਸੇ ਧੇਣ ਦਾ ਅਖਰੀ ਹੁੰਦਾ ਅਰਥ ਗਾਂ। ਨਦੀਆਂ ਹੋਵੇ ਧੇਣਵਾਂ, ਜਿੰਨੀਆਂ ਨਦੀਆਂ ਪਾਣੀ ਦੀਆਂ ਭਰ ਕੇ ਵਗਦੀਆਂ ਨੇ ਨਾ, ਮੇਰੇ ਮਾਲਕ ਜੀ ਕਿਰਪਾ ਕਰੇ ਨਦੀਆਂ ਦੁੱਧ ਦੀਆਂ ਬਣ ਜਾਣ। ਸੁਮ, ਇੱਥੇ ਸੁਮ ਦਾ ਅਰਥ ਸਮੁੰਦਰ ਨਹੀਂ, ਸੁਮ ਦਾ ਅਰਥ ਉਹ ਪਹਾੜ ਵਿੱਚੋਂ ਚਸ਼ਮੇ ਜਿਹੜੇ ਪਾਣੀ ਦੇ ਫਟ ਫਟ ਕੇ ਬਾਹਰ ਨਿਕਲਦੇ ਨੇ। ਨਦੀਆਂ ਹੋਵੇ ਧੇਣਵਾਂ, ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਇੰਨੀ ਦਾਤ ਲੈ ਕੇ ਸਰਨਾ ਨੀ ਮੇਰਾ, ਕਿਉਂਕਿ ਮੇਰੇ ਮਾਲਕ ਜੀ ਕਿ ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਭੀ ਤੂੰ ਹੈ ਸਾਲਾਹਣਾ, ਮੇਰੇ ਮਾਲਕ ਜੀ ਫਿਰ ਵੀ ਤੇਰੀ ਯਾਦ ਤੇਰਾ ਸਿਮਰਨ ਤੇਰੀ ਬੰਦਗੀ ਤੋਂ ਬਿਨਾਂ ਮੇਰੇ ਅੰਦਰ ਦੇ ਚਾਹ ਨੇ ਪੂਰਿਆ ਨਹੀਂ ਹੋਣਾ, ਆਖਣ ਲਹਿ ਨਾ ਚਾਹੋ। ਸਾਹਿਬ ਸੱਚੇ ਪਾਤਸ਼ਾਹ ਉਸ ਵਿਸ਼ੇ ਤੇ ਆਵਾਂ, ਸਾਹਿਬ ਕਹਿੰਦੇ ਨੇ ਇੰਨਾ ਕੁਝ ਲੈ ਕੇ ਜੇ ਸਾਈਂ ਚੇਤੇ ਨਹੀਂ, ਦੇਖੀ ਗੰਦਗੀ ਦਾ ਕੀੜਾ। ਤੇ ਗੁਰੂ ਨਾਨਕ ਸਾਹਿਬ ਦੇ ਬਚਨ ਆਸਾ ਕੀ ਵਾਰ ਜਦੋਂ ਪੜ੍ਹਨੇ ਆ ਕਹਿਣ ਲੱਗੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਾ ਹੋਆ ਪਾਕ ਪਵਿੱਤ ਪਾਪੀ ਸਿਉਂ ਤਨ ਕੱਢਿਆ ਠੁੱਕਾਂ ਪਈਆਂ ਤਿੱਤ ਅਰਥ ਕੈਸੇ ਕੀਤੇ ਕਹਿਣ ਲੱਗੇ ਹੈ ਤਾਂ ਇਹ ਖਾਣਾ ਦੇਵਤਿਆਂ ਦੀ ਤਰ੍ਹਾਂ ਪਵਿੱਤਰ ਸੀ ਪਰ ਨਾਮ ਤੋਂ ਗਿਣਿਆ ਤੇਰੇ ਪਾਪੀ ਤਨ ਦੀ ਸੰਗਤ ਕਰਕੇ ਵੀ ਗੰਦਗੀ ਬਣ ਗਈ ਪਾਪੀ ਸਿਉਂ ਤਨ ਕੱਢਿਆ ਥੁੱਕਾਂ ਪਈਆਂ ਤਿੱਤ ਤੇ ਸਾਹਿਬ ਕਹਿਣਾ ਕੀ ਚਾਹੁੰਦੇ ਹੋ ਕਹਿਣ ਲੱਗੇ ਜਿਤ ਮੁੱਖ ਨਾਮ ਨਾ ਉਚਰੈ ਵਿਣ ਨਾਵੈ ਰਸ ਖਾਹੇ ਨਾਨਕ ਏ ਮੈਂ ਜਾਣੀਐ ਤਿੱਤ ਮੁੱਖ ਥੁੱਕਾਂ ਪਾਹੇ ਜੇ ਸਾਈਂ ਭੁੱਲ ਗਈ ਤੇ ਹਜ਼ੂਰ ਕਹਿਣ ਲੱਗੇ ਗ੍ਰਹਿ ਰਚਨਾ ਅਪਾਰੰਗ ਮਨ ਬਿਲਾਸ ਸਵਾਦੰਗ ਰਸੈ ਕਦਾਂਚ ਨੈ ਸਿਮਰੰਤ ਨਾਨਕ ਤੇ ਜੰਤ ਬਿਸ਼ਟਾ ਕਿਰਮੈ ਉਹ ਬਿਸ਼ਟਾ ਦੇ ਕੀੜੇ ਹਜ਼ੂਰ ਅੱਗੇ ਕਹਿਣ ਲੱਗੇ ਮੁੱਛ ਅਡੰਬਰ ਅਰਥ ਸਮਝੀਏ ਮੁੱਛ ਦਾ ਅਖਰੀ ਅਰਥ ਹੁੰਦਾ ਵੱਡਾ ਅਡੰਬਰ ਦਾ ਅਰਥ ਦੁਨੀਆਂ ਦੇ ਪਦਾਰਥ ਦੁਨੀਆਂ ਦਾ ਪਸਾਰਾ ਤੇਰੇ ਕੋਲ ਤੇਰੇ ਕੰਮ ਦਾ ਪਸਾਰਾ ਵੀ ਬੜਾ ਹੋਵੇ ਸਾਹਿਬ ਕਹਿਣ ਲੱਗੇ ਹੱਬ ਕੋ ਹਰ ਇੱਕ ਚੀਜ਼ ਤੇਰੇ ਪਸਾਰੇ ਵਿੱਚ ਹੋਵੇ ਜਿੰਨਾ ਤੇਰਾ ਕਾਰੋਬਾਰ ਏ ਹਰ ਚੀਜ਼ ਹੋਵੇ ਮੰਝ ਮੁਹੱਬਤ ਨੇ ਮੰਝ ਦਰ ਤੇ ਵਿੱਚ ਮੁਹੱਬਤ ਤੇ ਨੇ ਸ਼ਬਦੀ ਕੋਈ ਪਿਆਰ ਕਹਿਣ ਲੱਗੇ ਤੇਰਾ ਪਸਾਰਾ ਬਹੁਤ ਵੱਡਾ ਹੋਵੇ ਤੇ ਤੇਰਾ ਜਿਹੜਾ ਪਿਆਰ ਏ ਤੇਰੀ ਮੁਹੱਬਤ ਤੇਰਾ ਨੇਵੇ ਨਾ ਮੰਝ ਦਰ ਤੇ ਇਹਨਾਂ ਪਦਾਰਥਾਂ ਦੇ ਵਿੱਚ ਹੀ ਹੋਵੇ ਮੱਚ ਮੁੱਚ ਉਡੰਬਰ ਹੱਬ ਕਹੋ ਮੰਝ ਮੁਹੱਬਤ ਨੇ ਪਰ ਸਾਹਿਬ ਕਹਿਣ ਲੱਗੇ ਸੋ ਸਾਈ ਜੈ ਵਿਸਰੈ ਜੇ ਤੈਨੂੰ ਉਹ ਦੇਣ ਵਾਲਾ ਸਾਈ ਭੁੱਲ ਗਿਆ ਨਾ ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਨਾਨਕ ਸੋ ਤਨ ਖੇ ਉਹ ਸਰੀਰ ਮਿੱਟੀ ਦੀ ਤਰ੍ਹਾਂ ਉਹ ਤਨ ਖੇ ਦੀ ਤਰ੍ਹਾਂ ਆਹੋ ਸਾਹਿਬ ਦੇ ਬਚਨ ਕਦੀ ਪੜ੍ਹੀਏ ਖਾਂ ਪਾਵਤ ਰਲੀਆ ਜੋਬਨ ਬਲੀਆ ਨਾਮ ਬਿਨਾ ਮਾਟੀ ਸੰਗ ਰਲੀਆ ਕਹਿਣ ਲੱਗੇ ਪਿਆਰੇ ਸੇ ਸੁਖਲੀਆ ਬਸਤਰ ਉਡਲੀਆ ਕਾਨ ਕੁਡਲੀਆ ਮਨ ਗਰਬਲੀਆ ਤਲੈ ਕੁੰਚਰੀਆ ਥੱਲੇ ਕੀਮਤੀ ਹਾਥੀ ਨੇ ਸਿਰ ਕਣਕ ਛਤਰੀਆਂ ਸਿਰ ਦੇ ਉੱਤੇ ਸੋਨੇ ਦੇ ਛਤਰ ਝੁਲਦੇ ਨੇ ਪਰ ਹਰ ਭਗਤ ਬਿਨਾਂ ਲੈ ਤਰਨ ਗੁਡਲੀਆ ਸਾਹਿਬ ਕਹਿਣ ਲੱਗੇ ਪਿਆਰਿਆ ਕਿ ਨਾਨਕ ਸੋ ਤਨਖੇ ਨਾ ਬਿਨਾਂ ਜੋ ਪਹਿਰੈ ਖਾਏ ਜੋ ਕੂਕਰ ਜੂਠਨ ਮੈਂ ਪਾਏ ਨਾ ਬਿਨਾਂ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸ਼ਿੰਗਾਰ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨੀ ਤਨ ਮੈਂ ਰੋਗ ਪਿਆਰੇ ਨਾਮ ਤੋਂ ਬਿਨਾਂ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ ਨਾਨਕ ਜੰਮਪੁਰ ਬੱਧੇ ਮਾਰੀਐ ਜੋ ਸੰਨੀ ਉਪਰ ਚੋਰ ਕਬੀਰ ਕੰਚਨ ਕੇ ਕੁੰਡਲ ਬਣੇ ਕਹਿਣ ਲੱਗੇ ਪਿਆਰੇ ਦਿਸ਼ੈ ਲਾਲ ਜੜਾਓ ਉਹਦੇ ਵਿਚ ਕੀਮਤੀ ਲਾਲ ਜੜੇ ਹੋਣ ਤੇ ਸਤਿਗੁਰੂ ਕਹਿੰਦੇ ਨੇ ਪਰ ਜੇ ਸਾਈ ਭੁੱਲ ਗਿਆ ਨਾ ਤੇ ਚੇਤੇ ਰੱਖੀ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਸੋਨੇ ਦੇ ਕੁੰਡਲ ਵੀ ਪਾਏ ਹੋਣ ਉੱਤੇ ਲਾਲ ਜੜੇ ਹੋਣ ਸਾਹਿਬ ਕਹਿਣ ਲੱਗੇ ਦਿਸ਼ੈ ਦਾਦੇ ਕਾਨ ਜਿਉ ਜਿਵੇਂ ਕਾਨੇ ਸੜ ਜਾਣ ਲਿਸ਼ਕ ਦੇ ਬੜੇ ਨੇ ਪਰ ਪਿਆਰਿਆ ਅੰਦਰ ਤਾਂ ਸਵਾ ਹੀ ਭਰੀ ਏ ਨਾ ਦਿਸ਼ੇ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਓ ਇਹੀ ਗੱਲ ਮੇਰੇ ਅਸ਼ਟਮ ਬਲਬੀਰਾ ਭਾਈ ਗੁਰਦਾਸ ਦੂਜੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਬਚਨ ਵਰਤੇ ਨੇ ਅਸ਼ਟਮ ਬਲਬੀਰਾ ਸ੍ਰੀ ਹਰਿਕ੍ਰਿਸ਼ਨ ਭਇਓ ਅਸ਼ਟਮ ਬਲਬੀਰਾ ਜਿਨ ਪਹੁੰਚ ਦੇਖੇਲੀ ਤਜਿਓ ਸ਼ਰੀਰਾ ਜਦੋਂ ਸਤਿਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਗਏ ਨਾ ਤੇ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਠਹਿਰੇ ਆਪ ਨੂੰ ਪਤਾ ਜਿੱਥੇ ਬੰਗਲਾ ਸਾਹਿਬ ਗੁਰਦੁਆਰਾ ਅਰਜ਼ ਕਰ ਰਿਹਾ ਇਹ ਸੁੱਖ ਜੇ ਹੈਣ ਤੇ ਗੁਰੂ ਸਾਹਿਬ ਕਹਿੰਦੇ ਨੇ ਜੇ ਸਾਈ ਚੇਤੇ ਨਹੀਂ ਤੇ ਕੋਈ ਅਰਥ ਨਹੀਂ ਹੂ ਸਤਿਗੁਰੂ ਉੱਥੇ ਟਿਕੇ ਤੇ ਹਜ਼ੂਰ ਦੀ ਆਰਬਲਾ ਸਰੀਰ ਨੂੰ ਦੇਖ ਕੇ ਰਾਣੀ ਦੇ ਮਨ ਵਿਚ ਥੋੜਾ ਜਿਹਾ ਖਿਆਲ ਆਇਆ ਕਿ ਇਹ ਬਾਲਕਾ ਗੁਰੂ ਹੋ ਸਕਦਾ ਕਿ ਇਹਦੇ ਕੋਲ ਗੁਰੂ ਦੀ ਸਮਰਥਾ ਹੈ ਤੇ ਜਦੋਂ ਸਾਹਿਬ ਨੇ ਜਾਣਾ ਸੀ ਗੋਲੀਆਂ ਵਾਲੇ ਕੱਪੜੇ ਪਾ ਕੇ ਗੋਲੀਆਂ ਵਿਚ ਬਹਿ ਗਈ ਕਹਿਣ ਲੱਗੀ ਜੇ ਸੱਚਾ ਹੋਵੇਗਾ ਨਾ ਤੇ ਮੈਨੂੰ ਜ਼ਰੂਰ ਪਹਿਚਾਣੇਗਾ ਸਤਿਗੁਰੂ ਹੱਥ ਵਿਚ ਛੜੀ ਰੱਖਦੇ ਸਨ ਗਏ ਚਲੇ ਇੱਕ ਇੱਕ ਗੋਲੀ ਦੇ ਸਿਰ ਤੇ ਛੜੀ ਰੱਖੀ ਤੂੰ ਵੀ ਰਾਣੀ ਨਹੀਂ ਤੂੰ ਵੀ ਰਾਣੀ ਨਹੀਂ ਅਖੀਰ ਤੇ ਰਾਣੀ ਦੇ ਕੋਲ ਜਾ ਕੇ ਕਹਿਣ ਲੱਗੇ ਰਾਣੀ ਤਾਂ ਹੈ ਪੂਰਬਲੀ ਕਮਾਈ ਨਾਲ ਰਾਜ ਮਿਲ ਗਿਆ ਹੀ ਜੇ ਇਸ ਤਰ੍ਹਾਂ ਪ੍ਰੀਖਿਆ ਲੈਂਦੀ ਰਹੀ ਤੇ ਸਾਈ ਨਾਲ ਨਾ ਜੁੜੀ ਤੇ ਅਗਲਾ ਜਨਮ ਜਿਹੜਾ ਬੜਾ ਖਤਰਨਾਕ ਹੋਵੇਗਾ ਜਦੋਂ ਇੰਨੇ ਸ਼ਬਦ ਕਹਿ ਹੈ ਰਾਣੀ ਇੱਕੋ ਦਮ ਅੱਖਾਂ ਵਹਿ ਤੁਰੀਆਂ ਚਰਨ ਪਕੜ ਕੇ ਕਹਿੰਦੀ ਬਾਲਾ ਪ੍ਰੀਤਮ ਮੇਰਾ ਉਧਾਰ। ਕਹਿਣ ਲੱਗੇ ਹੁਣ ਇੱਕ ਵਾਰੀ ਪਰਖ ਲਿਆਈ ਤੇ ਪਰਤ ਪਰਤ ਕੇ ਪਰਖੀ ਨਾ, ਚੇਤੇ ਰੱਖੀ ਗੁਰੂ ਦੀ ਪ੍ਰੀਖਿਆ ਲਓਗੇ ਗੁਰੂ ਤਾਂ ਨਿਕਲ ਜਾਊ, ਪਰ ਜਿੱਦਣ ਗੁਰੂ ਲੈਣ ਤੇ ਪ੍ਰੀਖਿਆ ਆ ਗਿਆ ਨਾ ਪਿਆਰਿਆ, ਉਦਨ ਕੋਈ ਹਰਿਓ ਬੂਟ ਰਹੇ ਹੋ ਰੀ। ਇਹੀ ਕਾਰਨ ਸਤਿਗੁਰੂ ਤੇ ਪ੍ਰੀਖਿਆ ਵਿਚੋਂ ਗੁਰੂ ਜੀ ਦੀ ਪ੍ਰੀਖਿਆ ਕਿੰਨੇ ਲੈ ਲੈਣੀ ਹੈ। ਚਾਰ ਪੁੱਤਰ ਮੈਂ ਕਈ ਵਾਰੀ ਅਰਜ਼ ਕਰਨਾ, ਪਿਛਲੇ ਦਿਨ ਵੀ ਕਰਕੇ ਆਇਆ ਸਨ ਹੋਜੇ, ਕਹਿਣਾ ਬਹੁਤ ਸੌਖਾ ਹੈ। ਅੱਜ ਜਦੋਂ ਬੰਦਾ ਫਟਾਫਟ ਉੱਠ ਕੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਵੇਂ ਕੀਤਾ, ਅਸਲ ਵਿਚ ਸਿੱਖੋ ਕਦੀ ਖਸਮ ਹੁਸੈਨ ਦਾ ਦਿਨ ਹੁੰਦਾ ਹੈ ਨਾ ਤੇ ਤਾਜ਼ੀਆ ਕੱਢਦੇ ਨੇ ਮੁਸਲਮਾਨ। ਸਾਡੀ ਸਿੱਖੀ ਵਿਚ ਤਾਂ ਭਾਣਾ ਮਾਨੇ ਆ, ਕਦੀ ਪਟਿਆਲੇ ਨੇੜੇ ਜਾਇਓ, ਇਕ ਪਿੰਡ ਸੀ ਤੇ ਸੈਫਾਬਾਦ, ਗੁਰੂ ਤੇਗ ਬਹਾਦਰ ਜੀ 3-4 ਮਹੀਨੇ ਸੈਫ ਦੀਨ ਫਕੀਰ ਦੇ ਘਰ ਰਹੇ ਸਨ। ਕਦੀ ਉਸ ਬੰਦੇ ਦੇ ਜਦੋਂ ਸਤਿਗੁਰੂ ਸ਼ਹਾਦਤ ਦਾ ਜਾਮ ਪੀਤਾ ਤੇ 40 ਦਿਨ ਸੈਫ ਦੀਨ ਨੇ ਕਾਲੇ ਕੱਪੜੇ ਪਾ ਕੇ ਮੰਜੇ ਤੇ ਸੁੱਤਾ ਨਹੀਂ ਸੀ, ਰਾਤ ਨੂੰ ਜ਼ਮੀਨ ਤੇ ਪੈਂਦਾ ਹੁੰਦਾ ਸੀ। ਇਹਨਾਂ ਉਹਦੇ ਅੰਦਰ ਨੂੰ ਠੋਕਰ ਲੱਗੀ, ਕਦੀ ਤੱਕਿਓ ਹਾਂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਜੀਵਨ ਨੂੰ ਏਡੀ ਜਲਦੀ ਕਹਿ ਦਈਏ, ਕਦੀ ਵੇਖੋ ਮੇਰੇ ਸਤਿਗੁਰੂ ਦੇ ਜੀਵਨ ਨੂੰ। ਕੇਵਲ ਇਕ ਹਫ਼ਤਾ ਨਹੀਂ ਬਣਦਾ, 22 ਦਸੰਬਰ ਤੋਂ 27 ਦਸੰਬਰ 28 ਦਸੰਬਰ ਹਫ਼ਤੇ ਦੇ ਵਿਚ ਵਿਚ ਤੇ ਇਕ ਘਰ ਦਾ ਇਕ ਜੀ ਕਿਤੇ ਚਲਾ ਜਾਏ ਨਾ ਤੇ ਰਹਿੰਦੀ ਦੁਨੀਆਂ ਤੱਕ ਲੋਕ ਜਿਹੜੇ ਨੇ ਉਸ ਸਲ ਨੂੰ ਰਿਸ਼ਤੇਦਾਰ ਆਪ ਨਹੀਂ ਭੁੱਲ ਸਕਦੇ। ਦਾਤਾ ਇਕ 5-7 ਦਿਨਾਂ ਦੇ ਵਿਚ ਤੇਰੇ ਘਰ ਦੇ 5 ਜੀ, 4 ਸਾਹਿਬਜ਼ਾਦੇ ਤੇ 5ਵੀਂ ਜਨਮ ਦੇਣ ਵਾਲੀ ਮਾਂ, ਉਸ ਬੁੱਢੜੀ ਮਾਂ ਨੂੰ ਜਿਹਨੂੰ ਠੰਡੇ ਬੁਰਜ ਤੇ ਕੈਦ ਕੀਤਾ, 5-7 ਦਿਨਾਂ ਵਿਚ 5 ਜੀ ਚਲੇ ਜਾਣ ਤੇ 5 ਦੇ ਸੰਸਕਾਰ ਦੇ ਵੇਲੇ ਕਿਸੇ ਦਾ ਚਿਹਰਾ ਵੀ ਨਹੀਂ ਦੱਕਿਆ, ਸੰਸਕਾਰ ਵੀ ਕੋਈ ਕਰਦਾ ਪਿਆ ਤੇ ਕੋਈ ਇਹੋ ਜਿਹਾ ਜਿਗਰਾ ਹੋਵੇਗਾ, ਕੋਈ ਇਹੋ ਜਿਹਾ ਕਿਰਦਾ ਹੋਵੇਗਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿਣ ਲੱਗੇ ਦੁਨੀਆਂ ਦੇ ਪਦਾਰਥ ਵੇਖ ਕੇ ਭੁੱਲ ਨਾ ਜਾਈ, ਸਾਈ ਨੂੰ ਵਿਸਰ ਨਾ ਜਾਈ, ਸਾਈ ਨੂੰ ਭੁਲਾਈ ਨਾ। ਜੇ ਇੰਨਾ ਕੁਝ ਰੱਬ ਨੇ ਦੇ ਦਿੱਤਾ ਹੀ ਸਾਈ ਭੁੱਲ ਜਾਏ ਤੇ ਸਾਹਿਬ ਕਹਿੰਦੇ ਨੇ ਸਾਰੇ ਸੁੱਖ ਜਿਹੜੇ ਨੇ ਇਹ ਵਿਅਰਥ ਬਣ ਜਾਂਦੇ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰਮੁਖਾ ਭਾਵੇਂ ਸਭ ਕੁਝ ਹੋਵੇ ਪਰ ਜੇ ਮੇਰਾ ਮਾਲਕ ਭੁੱਲ ਗਿਆ ਨਾ ਤੇ ਉਹ ਤਨ ਇਸ ਤਰ੍ਹਾਂ ਹੀ ਜਿਵੇਂ ਖੇਹ ਬਣ ਜਾਂਦਾ। ਹਜ਼ੂਰ ਨੇ ਪੌੜੀ ਵਿਚ ਫਿਰ ਇਹਦਾ ਖੁਲਾਸਾ ਕੀਤਾ, ਕਹਿਣ ਲੱਗੇ ਸੁੰਦਰ ਸੇਜ ਅਨੇਕ ਸੁਖ, ਦੁਨੀਆਂ ਦੇ ਸੁੰਦਰ ਸੇਜ ਕੀਮਤੀ ਤੋਂ ਕੀਮਤੀ ਭੋਗਣ ਲਈ ਸੇਜ ਹੋਵੇ। ਜਿਹੜੀ ਅਰਜ਼ ਮੈਂ ਕਰ ਰਿਹਾ ਸਾਂ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਹੀ ਬਚਨ ਕਹੇ। ਜਦੋਂ ਸਤਿਗੁਰੂ ਉੱਥੇ ਗਏ ਤੇ ਰਾਣੀ ਨੇ ਚਰਨ ਪਕੜੇ, ਔਰੰਗਜ਼ੇਬ ਤਰਲੇ ਕਰਦਾ ਰਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨੇ ਨੇ। ਸਤਿਗੁਰੂ ਕਹਿਣ ਲੱਗੇ ਜਿਹੜਾ ਗੁਰੂ ਨਾਨਕ ਦੇ ਘਰ ਵਿਚ ਪਾੜਾ ਪਾ ਕੇ ਦੋ ਭਰਾਵਾਂ ਨੂੰ ਤੋੜਦਾ ਸੀ, ਇਹੋ ਜਿਹਾ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ।